ਸਤਨਾ ਧੰਨਵਾਖੇ ਗੁਰੂ ਸਾਖੇਬ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰ ਆਪਣ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਵਿਸਰ ਨਾਹੀ ਕਬ ਹੂੰ ਹੀ ਏਤੇ ਇਹ ਬਿਦ ਮਨ ਮਹਿ ਪਾਵੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਧਾਵੋ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅਸ਼ਟਮ ਬਲਬੀਰਾ ਹਜ਼ੂਰ ਦਾ ਆਗਮਨ ਪੁਰਬ ਆਪ ਜੀ ਮਨਾ ਰਹੇ ਹੋ ਇਸੇ ਹੀ ਸੰਬੰਧ ਵਿੱਚ ਹੁਣੇ ਆਪ ਜੀ ਨੂੰ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਗੁਰਬਾਣੀ ਕੀਰਤਨ ਰਾਹੀਂ ਔਰ ਗੁਰੂ ਇਤਿਹਾਸ ਵਿੱਚ ਵਾਪਰੀਆਂ ਉਹਨਾਂ ਘਟਨਾ ਰਾਹੀਂ ਜੋ ਸਾਨੂੰ ਜ਼ਿੰਦਗੀ ਵਿੱਚ ਜ਼ਬਾਨ ਤੋਂ ਸ਼ਬਦ ਬੋਲਣ ਦੀ ਗੁਰਮਤ ਦੀ ਸੇਧ ਬਖਸ਼ਦੇ ਨੇ ਸਿਰਫ ਇੱਕ ਦੋ ਮਿੰਟ ਇਸ ਮੁਤੱਲਕ ਜੋ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਹੈ ਅਸੀਂ ਕਈ ਵਾਰੀ ਆਪਣੀ ਜ਼ਬਾਨ ਤੋਂ ਸ਼ਬਦ ਕਹਿੰਦੇ ਹਾਂ ਕਿ ਫਲਾਣੇ ਮਨੁੱਖ ਨੇ ਮੇਰੇ ਲਈ ਆਪ ਸ਼ਬਦ ਫਿੱਕੇ ਬੋਲ ਕਬੂਲ ਬੋਲੇ ਉਹਨੇ ਇਹ ਗੱਲਾਂ ਕਰਕੇ ਮੇਰਾ ਦਿਲ ਤੋੜ ਦਿੱਤਾ ਅਕਸਰ ਅਸੀਂ ਸ਼ਬਦ ਵਰਤਨੇ ਤੇ ਕਦੀ ਦੇਖੋ ਨਾ ਤਾਂ ਉਹਨੇ ਕੋਈ ਸ਼ਸਤਰ ਮਾਰਿਆ ਨਾ ਕੋਈ ਡਾਂਗ ਨਾ ਸੋਟਾ ਨਾ ਤਲਵਾਰ ਨਾ ਤੀਰ ਕੁਛ ਵੀ ਨਹੀਂ ਚਲਾਇਆ ਸਿਰਫ ਇੰਨਾ ਕੋਈ ਸ਼ਬਦ ਕਿਹਾ ਤੇ ਅਸੀਂ ਕਹਿੰਦੇ ਹਾਂ ਸਾਡਾ ਦਿਲ ਟੁੱਟ ਗਿਆ ਇਹਦਾ ਮਤਲਬ ਦਿਲ ਇਤਨਾ ਕੋਮਲ ਇਤਨਾ ਨਾਜ਼ੁਕ ਹੈ ਕਿ ਇੱਕ ਸ਼ਬਦ ਕੋਈ ਕੌੜਾ ਬੋਲੇ ਤੇ ਦਿਲ ਟੁੱਟ ਜਾਂਦਾ ਹੈ ਤੇ ਪਿਆਰਿਓ ਜਿਸ ਦਿਲ ਵਿੱਚ ਪਰਮਾਤਮਾ ਰਹਿੰਦਾ ਹੈ ਉਹ ਕਿੰਨਾ ਕੁ ਕੋਮਲ ਹੈ ਕਬੂਲ ਦਾ ਉਹਦੇ ਉੱਪਰ ਕਿਤਨਾ ਕੁ ਅਸਰ ਹੋਵੇਗਾ ਦਿਲ ਕੋਮਲ ਹੈ ਤਾਂ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ ਜੇ ਰੱਬ ਨੂੰ ਪਾਉਣ ਦਾ ਮੁਤਲਾਸ਼ੀ ਹੈ ਤੇ ਫਿਰ ਇੱਕ ਕੰਮ ਕਰ, ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਣੀ। ਹਰ ਇੱਕ ਅੰਦਰ ਪਰਮਾਤਮਾ ਵਸਦਾ, ਫਿੱਕਾ ਨਾ ਬੋਲ, ਖਿਆਉ ਨਾ ਕਹੀ ਠਾਹੇ, ਮਾਨਕ ਸਭ ਅਮੋਲਵੇਂ। ਕਿਸੇ ਦੇ ਅੰਦਰ ਨੂੰ ਢਾ ਨਾ, ਜਿਹਨੂੰ ਢਾਣ ਤੁਰਿਆ ਉਹਦੇ ਵਿੱਚ ਪਰਮਾਤਮਾ ਬੈਠਾ ਹੈ। ਦੂਸਰੀ ਬੇਨਤੀ, ਇਹ ਗੱਲ ਪੱਕੀ ਹੈ ਕਿ ਜਿਹੜਾ ਬੰਦਾ ਭੈੜੇ ਸ਼ਬਦ ਬੋਲ ਕੇ ਕਿਸੇ ਦਾ ਅੰਦਰ ਸਾੜਦਾ, ਇੱਕ ਗੱਲ ਜ਼ਰੂਰ ਚੇਤੇ ਰੱਖਿਓ, ਕਿਸੇ ਨੂੰ ਸਾੜਨ ਵਾਲਾ ਪਹਿਲਾਂ ਆਪ ਸੜਦਾ, ਕਿਉਂਕਿ ਮਾਚਿਸ ਦੀ ਤੀਲੀ ਪਹਿਲਾਂ ਆਪਣਾ ਮੂੰਹ ਸਾੜਦੀ ਏ, ਫਿਰ ਕਿਸੇ ਦੂਜੇ ਨੂੰ ਅੱਗ ਲਾਉਂਦੀ ਏ। ਜਿਹੜਾ ਕਿਸੇ ਦਾ ਅੰਦਰ ਸਾੜਦਾ, ਪਹਿਲਾਂ ਉਹਦੀ ਆਪਣੀ ਜ਼ਬਾਨ ਸੜਦੀ ਹੁੰਦੀ ਏ, ਤਾਂ ਕੋਈ ਦੂਜਾ ਸੜੇ। ਇਹਦਾ ਮਤਲਬ ਉਹਦਾ ਅੰਦਰ ਖੁਦ ਖਿੰਡਿਆ ਹੈ, ਸੜਿਆ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇੱਕ ਮਿਹਰ ਕੀਤੀ, ਪਿਆਰਿਓ ਜੇ ਨਾਮ ਜਪਾਂਗੇ, ਮਿੱਠ ਬੋਲੜੇ ਸੱਜਣ ਨਾਲ ਗੱਲਾਂ ਕਰਾਂਗੇ, ਮਿੱਠ ਬੋਲੜੇ ਸੱਜਣ ਨਾਲ ਆਪਣੇ ਅੰਦਰ ਦੀ ਸਾਂਝ ਪਾਵਾਂਗੇ, ਤੇ ਜਿਹੋ ਜੀ ਬੋਲੀ ਮੇਰੇ ਪਰਮਾਤਮਾ ਦੀ ਹੈ, ਉਹੋ ਜੀ ਬੋਲੀ ਫਿਰ ਭਗਤ ਦੀ ਬਣ ਜਾਂਦੀ ਹੈ। ਇਹ ਆਪ ਜੀ ਨੂੰ ਗੁਰਮੁਖ ਪਿਆਰੇ ਸਰਵਣ ਕਰਾ ਰਹੇ ਸਨ। ਆਓ ਅੱਜ ਅਸੀਂ ਇੱਕ ਪ੍ਰਕਰਨ ਸ਼ੁਰੂ ਕਰਨ ਲੱਗੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਲਕ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਗੱਦੀ ਦਿਵਸ ਸਮੁੱਚਾ ਸੰਸਾਰ ਤੇ ਖਾਸ ਕਰਕੇ ਸਿੱਖ ਜਗਤ ਬੜੀ ਭਾਵਨਾ ਔਰ ਸ਼ਰਧਾ ਨਾਲ ਮਨਾ ਰਿਹਾ ਹੈ। ਅਸੀਂ ਮੱਥਾ ਟੇਕਨੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕੀਰਤਨ ਵਿੱਚ ਬੋਲਨੇ ਆ, ਕੀਰਤਨ ਕਰਨੇ ਆ, ਗੁਰਬਾਣੀ ਦੀ ਵਿਚਾਰ ਔਰ ਪਾਠ ਕਰਨੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪਾਂ ਪ੍ਰਕਰਨ ਰਾਖੀ ਇਹ ਬਾਣੀ ਕਿਵੇਂ ਆਈ, ਕਿੰਨਾ ਖਿਰਦਿਆਂ ਵਿੱਚ ਆਈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਕਿਸ ਮੌਕੇ ਤੇ ਉਚਾਰਨ ਕੀਤੀ ਗਈ। ਇਸ ਵਿਚਾਰ ਨੂੰ ਪ੍ਰਾਰੰਭਣ ਤੋਂ ਪਹਿਲਾਂ ਮੈਂ ਇੱਕ ਜ਼ਰੂਰ ਬੇਨਤੀ ਕਰਨੀ ਹੈ ਕਿ ਯਤਨ ਕਰਨਾ ਆਪਾਂ ਸਿਰਫ ਗੁਰਬਾਣੀ ਦੇ ਦਾਇਰੇ ਵਿੱਚ ਰਹੀਏ। ਆਪ ਜੀ ਇਕਾਗਰਤਾ ਦੀ ਦਾਤ ਬਖਸ਼ੋ ਤੇ ਯਤਨ ਕਰੋ ਆਪਣੇ ਅੰਦਰ ਨੂੰ ਟਿਕਾਣ ਦਾ। ਜਦੋਂ ਵੀ ਆਪਾਂ ਸੰਗਤ ਵਿੱਚ ਆਉਂਦੇ ਹਾਂ ਗੁਰਮੁਖੋ, ਉਦੋਂ ਪਹਿਰੇਦਾਰ ਬਣ ਕੇ ਆਈਏ। ਪਹਿਰੇਦਾਰ ਦਾ ਅਰਥ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ, ਪਹਿਰੇਦਾਰ ਅਕਸਰ ਦਰਵਾਜ਼ੇ ਤੇ ਖਲੋ ਕੇ ਦੇਖਦਾ ਕਿ ਇਸ ਘਰ ਦੇ ਵਿੱਚ ਇਸ ਦਰਵਾਜ਼ੇ ਵਿੱਚੋਂ ਲੰਘ ਕੇ ਕਿਹੜਾ ਅੰਦਰ ਪ੍ਰਵੇਸ਼ ਕਰ ਰਿਹਾ, ਤੇ ਜੇ ਕੋਈ ਗਲਤ ਅਨਸਰ, ਗਲਤ ਬੰਦਾ ਦਿਸੇ ਤੇ ਪਹਿਰੇਦਾਰ ਉਹਨੂੰ ਰਸਤੇ ਵਿੱਚ ਰੋਕ ਕੇ ਵਾਪਸ ਕਰ ਦਿੰਦਾ। ਸਰੀਰ ਵੀ ਤਾਂ ਇੱਕ ਆਪਾ ਹੈ, ਦਿਲ ਵੀ ਤਾਂ ਇੱਕ ਮੰਦਰ ਹੈ। ਇਸ ਦਿਲ ਦਾ ਪਹਿਰਾ ਦਈਏ ਤੇ ਘੱਟੋ ਘੱਟ ਸੰਗਤ ਵਿੱਚ ਬੈਠਿਆਂ ਤਾਂ ਦੇਖੀਏ ਮੇਰੇ ਦਿਲ ਵਿੱਚ ਕਿਹੜੇ ਫੁਰਨੇ ਅੰਦਰ ਜਾਂਦੇ ਪਏ ਨੇ। ਚੰਗਿਆਂ ਨੂੰ ਅੰਦਰ ਵਸਾਲੇ, ਸੰਗਤ ਵਿੱਚ ਬੈਠਿਆਂ ਦਿਲ ਦੀ ਪਹਿਰੇਦਾਰੀ ਕਰਕੇ ਮੰਦਿਆਂ ਨੂੰ ਅੰਦਰੋਂ ਬਾਹਰ ਕੱਢ ਦੇ। ਗੁਰੂ ਜੀ ਨੇ ਇੱਕ ਤੋਕ ਕਹੀ ਕਿ ਦਿਲ ਦਰਵਾਨੀ ਜੋ ਕਰੇ, ਦਰਵਾਨੀ ਦਾ ਅਰਥ ਪਹਿਰੇਦਾਰ, ਆਪਣੇ ਦਿਲ ਦਾ ਪਹਿਰਾ ਕੋਈ ਦੇਵੇ। ਦਿਲ ਦਰਵਾਨੀ ਜੋ ਕਰੇ, ਦਰਵੇਸ਼ੀ ਦਿਲਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਆਓ ਆਪਣੇ ਮਨ ਦੇ ਖਿਆਲਾਂ ਨੂੰ, ਫੁਰਨਿਆਂ ਨੂੰ ਤੱਕੀਏ ਤੇ ਸੱਚਮੁੱਚ ਜੇ ਫਿਜ਼ੀਕਲ ਤੌਰ ਤੇ ਸੰਗਤ ਵਿੱਚ ਬੈਠੇ ਹਾਂ, ਅਰਦਾਸ ਕਰੀਏ ਸਾਡਾ ਮਨ ਵੀ ਸੰਗਤ ਦੀ ਹਾਜ਼ਰੀ ਲਵਾ ਲਵੇ। ਆਓ ਅਸੀਸ ਬਖਸ਼ੋ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ, ਜਿਸ ਨੂੰ ਸਿੱਖ ਭਾਵਨਾ ਨਾਲ ਆਪਣਾ ਸੀਸ ਝੁਕਾਉਂਦਾ ਹੈ, ਅਦਬ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ ਔਰ ਅੰਦਰੋਂ ਸ਼ਰਧਾ ਨਾਲ ਭਿੱਜ ਕੇ ਗੁਰੂ ਕੀ ਬਾਣੀ ਦੀ ਵਿਚਾਰ ਔਰ ਕੀਰਤਨ ਸਰਵਣ ਕਰਦਾ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੱਖ ਵੱਖ ਇਲਾਕਿਆਂ ਦੇ ਭਗਤ ਸਾਹਿਬਾਨਾਂ ਦੀ, 6 ਗੁਰੂ ਸਾਹਿਬਾਨਾਂ ਦੀ, ਗੁਰੂ ਦੀ ਸਿਫਤ ਕਰਨ ਵਾਲੇ ਭੱਟਾਂ ਦੀ, ਗੁਰੂ ਕੇ ਸਿੱਖ ਔਰ ਕੀਰਤਨੀਆਂ ਦੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਕੁਛ ਨੁਕਤੇ ਨੇ, ਆ 2008 ਸਨ ਵਿੱਚ ਹਰ ਕਿਸੇ ਦੀ ਜ਼ਬਾਨ ਤੇ ਇੱਕੋ ਸ਼ਬਦ ਕਹਿ ਕੇ 300 ਸਾਲ ਗੁਰੂ ਦੇ ਨਾਲ। ਇਹਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆਂ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਤਾ ਗੱਦੀ ਦਿੱਤਿਆਂ, ਇਸ ਸਾਲ ਪੂਰੇ 300 ਸਾਲ ਹੋ ਜਾਣਗੇ। ਇਹ 3 ਸ਼ਤਾਬਦੀ ਹੈ। ਕੁਛ ਨੁਕਤੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸੰਨ 1604 ਨੂੰ ਕੀਤਾ ਗਿਆ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ 1469 ਨੂੰ ਹੈ। ਸਿਰਫ ਇੱਕ ਖਿਆਲ ਹੈ, 1469 ਨੂੰ ਪ੍ਰਕਾਸ਼ ਹੈ, 1604 ਨੂੰ ਇਸੇ ਜੋਤ ਦੇ 5ਵੇਂ ਮਾਲਕ ਗੁਰੂ ਅਰਜੁਨ ਦੇਵ ਜੀ ਨੇ ਪ੍ਰਕਾਸ਼ ਕੀਤਾ। ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਲੈ ਕੇ ਪਹਿਲੇ ਪ੍ਰਕਾਸ਼ ਤੱਕ ਗੁਰੂ ਜੋਤ ਦਾ ਜੋ ਵਕਤ ਹੈ ਉਹ 135 ਸਾਲ ਦਾ ਬਣਦਾ ਹੈ, ਪਹਿਲੇ ਪ੍ਰਕਾਸ਼ ਤੱਕ। ਪਰ ਕੀ ਗੁਰੂ ਸਾਹਿਬਾਨ 135 ਸਾਲ ਨਿਰੰਤਰ ਬਾਣੀ ਉਚਾਰਨ ਕਰਦੇ ਰਹੇ? ਕੀ ਹਰ ਰੋਜ਼ ਸ਼ਬਦ ਉਚਾਰਨ ਕੀਤਾ ਜਾਂਦਾ ਸੀ? ਜੇ 135 ਸਾਲ ਨਿਰੰਤਰ ਬਾਣੀ ਉਚਾਰਨ ਕੀਤੀ ਗਈ ਤੇ ਗੁਰੂ ਕੇ ਸਿੱਖੋ ਪਤਾ ਨਹੀਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸਾਡੇ ਕੋਲ ਸ਼ਬਦ ਹੁੰਦੇ, ਪਰ ਹਜ਼ੂਰ ਨੇ ਬਾਣੀ ਉਚਾਰਨ ਕਰਨ ਦਾ ਕੋਈ ਵੇਲਾ ਸੀ। ਭਗਤ ਸਾਹਿਬਾਨ ਉਹਨਾਂ ਉੱਪਰ ਵੀ ਇਹ ਸ਼ਬਦ, ਇਹ ਸਿਧਾਂਤ ਢੁਕਦਾ ਹੈ ਕਿ ਬਾਣੀ ਜਿਹੜੇ ਉਚਾਰਨ ਕਰਨ ਵਾਲੇ ਨੇ ਕੁਛ ਵੇਲੇ ਨੇ ਜਦੋਂ ਬਾਣੀ ਆਉਂਦੀ ਹੈ, ਉਸ ਤੋਂ ਪਹਿਲਾਂ ਕਿ ਇਹ ਬਾਣੀ ਕਿੰਨਾ ਖਿਰਦਿਆਂ ਵਿੱਚ ਆਈ। ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬਾਨ ਜੀ ਨੇ ਜਿਨ੍ਹਾਂ ਨੂੰ ਸ਼ੋਦਰ ਕਹਿੰਦੇ ਸਨ ਉਹਨਾਂ ਦੀ ਬਾਣੀ ਦਰਜ ਕੀਤੀ, ਰਵਿਦਾਸ ਜੀ ਦੀ, ਨਾਮਦੇਵ ਜੀ ਦੀ, ਕਬੀਰ ਜੀ ਦੀ, ਸੈਨ ਜੀ ਦੀ, ਸਦਨਾ ਜੀ ਦੀ। ਪਰ ਗੁਰੂ ਕੇ ਸਿੱਖੋ, ਰਵਿਦਾਸ ਜੀ ਵਰਗੇ ਚਮੜੇ ਦਾ ਕੰਮ ਕਰਨ ਵਾਲੇ ਤਾਂ ਹਜ਼ਾਰਾਂ ਲੋਕ ਬਨਾਰਸ 'ਚ ਰਹਿੰਦੇ ਨੇ, ਬਾਕੀ ਲੋਕਾਂ ਦੀ ਬਾਣੀ ਸ਼ਬਦ ਕਿਉਂ ਨਾ ਦਰਜ ਕੀਤੇ ਗਏ? ਯਾਦ ਰੱਖੋ, ਕੇਵਲ ਚਮੜੇ ਦਾ ਕੰਮ ਕਰਨ ਕਰਕੇ, ਜੁਲਾਹੇ ਦਾ ਕੰਮ ਕਰਨ ਕਰਕੇ, ਕੱਪੜੇ ਸੀਣ ਕਰਕੇ ਬਾਣੀ ਦਰਜ ਨਹੀਂ ਕੀਤੀ ਗਈ। ਇਹ ਕੋਈ ਰਾਜਨੀਤਿਕ ਖੇਡ ਨਹੀਂ, ਬਾਣੀ ਤਾਂ ਕੇਵਲ ਉਹਨਾਂ ਪਵਿੱਤਰ ਕਿਰਦਿਆਂ ਦੀ ਦਰਜ ਕੀਤੀ ਗਈ ਜਿਹੜੇ ਰਹਿੰਦੇ 5 ਤੱਤਾਂ ਦੇ ਸਰੀਰ ਵਿੱਚ ਨੇ, ਪਰ ਸਰੀਰ ਵਿੱਚ ਰਹਿ ਕੇ ਵੀ ਪਰਮਾਤਮਾ ਦਾ ਰੂਪ ਹੋ ਚੁੱਕੇ, ਉਹ ਪਰਮਾਤਮਾ ਵੀ ਜੁੜੇ ਨੇ। ਕੁਛ ਬਾਣੀ ਵਿੱਚੋਂ ਸ਼ਬਦ ਨੇ, ਪਰ ਬਰੀਕੀ ਨਾਲ ਮੇਰੀ ਬੇਨਤੀ ਸਮਝਿਓ। ਅਸੀਂ ਸਾਰੇ ਕਹਿੰਦੇ ਹਾਂ ਕਿ ਧੁਰ ਤੋਂ ਬਾਣੀ ਆਈ, ਪਰ ਯਾਦ ਰੱਖੋ ਆਈ ਤਾਂ ਇੱਕ ਸਰੀਰ ਦੇ ਜ਼ਬਾਨ ਰਾਹੀਂ, ਧੁਰ ਤੋਂ ਆਈ, ਪਰ ਆਈ ਉਹਨਾਂ ਖਿਰਦਿਆਂ ਵਿੱਚ ਜਿਹੜੇ ਧੁਰ ਨਾਲ ਜੁੜੇ ਨੇ। ਧੁਰ ਤੋਂ ਆਈ, ਧੁਰ ਨਾਲ ਜੁੜਿਆ ਹੋਇਆਂ ਦੇ ਅੰਦਰ ਆਈ, ਤੇ ਜਿੰਨੀ ਦੇਰ ਤੱਕ ਸਾਡੇ ਧੁਰ ਵਿੱਚ ਨਹੀਂ ਜਾਂਦੀ ਉਨੀ ਦੇਰ ਤੱਕ ਬਾਣੀ ਨੇ ਅੰਦਰ ਦੀ ਚਿੰਤਾ ਨਹੀਂ ਮਿਟਾਉਣੀ। ਧੁਰ ਫਿਰ ਸ਼ਬਦ ਸਮਝੋ, ਧੁਰ ਨਾਲ ਜੁੜੇ ਸਨ, ਧੁਰ ਤੋਂ ਆਈ, ਧੁਰ ਨਾਲ ਜੁੜਿਆ ਹੋਇਆਂ ਦੇ ਅੰਦਰ ਆਈ, ਤੇ ਜਿੱਦਣ ਸਾਡੇ ਧੁਰ ਅੰਦਰ ਜਾਏਗੀ ਉਧਰ ਗੁਰੂ ਕੀ ਬਾਣੀ ਸਾਨੂੰ ਚਿੰਤਾ ਤੋਂ ਮੁਕਤ ਕਰੇਗੀ। ਉਹ ਧੁਰ ਨਾਲ ਕਿਵੇਂ ਜੁੜੇ ਸਨ? ਆਓ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖੀਏ। ਰਵਿਦਾਸ ਜੀ, ਨਾਮਦੇਵ ਜੀ, ਕਬੀਰ ਸਾਹਿਬ ਜੀ, ਇਹ ਭਗਤ ਸਾਹਿਬਾਨ ਧੁਰ ਨਾਲ ਕਿਵੇਂ ਜੁੜੇ? ਕਿਵੇਂ ਇਹਨਾਂ ਦੀ ਸਰਸਾਈ ਪਰਮਾਤਮਾ ਦੇ ਘਰ ਤੱਕ ਹੋ ਗਈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ, ਭਾਈ ਅਸੀਂ ਸਾਰੇ ਕਹਿੰਦੇ ਹਾਂ ਪਰਮਾਤਮਾ ਦੇ ਘਰੋਂ ਬਾਣੀ ਆਈ, ਪਰ ਤੁਸੀਂ ਸੂਝਵਾਨ ਬੈਠੇ ਹੋ, ਇਹ ਘਰੋਂ ਉਹ ਹੀ ਲਿਆ ਸਕਦੇ ਨੇ ਜਿਨ੍ਹਾਂ ਦੀ ਘਰ ਤੱਕ ਪਹੁੰਚ ਗਏ, ਤੇ ਜਿਹੜੇ ਘਰ ਤੱਕ ਪਹੁੰਚੇ ਨੀ ਉਹ ਬਾਣੀ ਕਿੱਥੋਂ ਲੈ ਕੇ ਆਏ ਹੋਣੇ? ਪਰ ਇਹ ਘਰ ਤੱਕ ਕਿਵੇਂ ਪਹੁੰਚੇ? 12 ਮਾਹ ਆਪ ਸਾਰੇ ਪੜ੍ਹਦੇ ਹੋ, ਮਾਝ ਰਾਗ ਹੈ, ਤੇ ਬਾਜ ਰਾਗ ਵਿਚ ਹਜ਼ੂਰ ਨੇ ਜਿਹੜਾ ਪਹਿਲਾ ਪਦਾ ਦਰਜ ਕੀਤਾ, ਮੇਰਾ ਖਿਆਲ ਹੈ ਪਹਿਲੇ ਪਦੇ ਦੀ ਪਹਿਲੀ ਤੁਕ ਤੇ ਅਖੀਰਲੀ ਤੁਕ ਤੇ ਸਿੱਖਾਂ ਤੂੰ ਘੁੱਟ ਕੇ ਪੱਲੇ ਬੰਨ ਲੈ ਤੇ ਸੱਚ ਜਾਣੀ ਆ ਤੁਕਾਂ ਹੀ ਤੇਰੇ ਅੰਦਰ ਦੇ ਬੜੇ ਸ਼ੰਕੇ ਕੱਟ ਜਾਣਗੀਆਂ। ਪਹਿਲੀ ਤੁਕ ਹੈ ਕਿ ਪਰਮਾਤਮਾ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ, ਪਰ ਸਾਨੂੰ ਯਕੀਨ ਹੈ ਅਸੀਂ ਆਪਣੇ ਕਰਮਾਂ ਕਰਕੇ ਕਦੀ ਵੀ ਮਿਲ ਨਹੀਂ ਸਕਾਂਗੇ। ਕਰਮ ਕਰਕੇ ਵਿਛੋੜੇ ਪਏ ਨੇ, ਪਰ ਕਰਮ ਕਰਕੇ ਮਿਲਾਪ ਨਹੀਂ, ਕਰਮਾਂ ਦੇ ਵਿਛੜੇ ਮਿਲਣਾ ਮਿਲਣਗੇ ਤਾਂ ਜੇ ਤੇਰੀ ਕਿਰਪਾ ਹੋਵੇਗੀ। ਕਰਮ ਵਿਛੋੜ ਸਕਦੇ ਨੇ, ਪਰ ਮਿਲਾ ਕੇਵਲ ਤੇਰੀ ਕਿਰਪਾ ਸਕਦੀ ਹੈ। ਅਸੀਂ ਇਹ ਸਾਰੇ ਤੁਕ ਪੜ੍ਹਨੇ ਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਵਿਛੋੜੇ ਪਾਉਂਦੀ ਏ, ਪਰ ਮਿਲਾਪ ਤਾਂ ਤੇਰੀ ਕਿਰਪਾ ਕਰਕੇ ਹੈ। ਕਦੀ ਅਖੀਰ ਵਾਲੀ ਤੁਕ ਪੜੋ ਇਸ ਪਦੇ ਦੀ। ਆਪ ਸਿਆਣੇ ਬੈਠੇ ਹੋ, ਅਸੀਂ ਇਹ ਤਿੰਨ ਚਾਰ ਦਿਨ ਲੜੀ ਇੱਕ ਬਣਾਣੀ ਕਹਿ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਟੁੱਬੀਆਂ ਮਾਰ ਕੇ ਕੀਮਤੀ ਹੀਰੇ ਰਤਨ ਲੱਭੀਏ। ਜਿਸ ਗੁਰੂ ਦਾ ਗੁਰਤਾ ਗੱਦੀਪੁਰ ਮਨਾਉਣ ਜਾ ਰਹੀ, ਗੁਰੂ ਅਰਜੁਨ ਸਾਹਿਬ ਨੇ ਇਸ ਵਿੱਚ ਦੂਸਰਾ ਬਚਨ ਕੀਤਾ, ਕਹਿੰਦੇ ਨੇ ਅਸੀਂ ਕਿਸੇ ਸ਼ਹਿਰ ਵਿੱਚ ਜਾਈਏ, ਉਸ ਸ਼ਹਿਰ ਵਿੱਚ ਸਾਡਾ ਕੋਈ ਰਿਸ਼ਤੇਦਾਰ ਹੋਵੇ, ਸਾਡਾ ਕੋਈ ਅੱਤ ਦਾ ਨਜ਼ਦੀਕੀ ਰਹਿੰਦਾ ਹੋਵੇ, ਤੇ ਅਸੀਂ ਸ਼ਹਿਰ ਵਿੱਚ ਖਲੋ ਕੇ ਪੁੱਛੀਏ ਲੋਕੋ ਕਿ ਮੇਰਾ ਇੱਥੇ ਇੱਕ ਰਿਸ਼ਤੇਦਾਰ ਹੈ, ਉਹਦਾ ਮੇਰੇ ਖੂਨ ਨਾਲ ਰਿਸ਼ਤਾ ਹੈ, ਤੇ ਜੇ ਪੁੱਛਣ ਭਾਈ ਉਹਦਾ ਨਾਮ ਕੀ, ਉਹਦਾ ਐਡਰੈਸ ਕੀ, ਤੇ ਅੱਗੋਂ ਉੱਤਰ ਦੇ ਦਈਏ ਕਿ ਨਾਮ ਦਾ ਮੈਨੂੰ ਨਹੀਂ ਪਤਾ, ਐਡਰੈਸ ਦਾ ਮੈਨੂੰ ਨਹੀਂ ਪਤਾ, ਪਰ ਇੰਨੀ ਗੱਲ ਜ਼ਰੂਰ ਹੈ ਰਹਿੰਦਾ ਇਸੇ ਸ਼ਹਿਰ ਵਿੱਚ ਹੀ ਹੈ। ਫਿਰ ਅੱਗੋਂ ਉੱਤਰ ਮਿਲੇਗਾ, ਤੈਨੂੰ ਯਕੀਨ ਹੈ ਕਿ ਰਹਿੰਦਾ ਇਸ ਸ਼ਹਿਰ ਵਿੱਚ, ਪਰ ਨਾਮ ਤੋਂ ਬਿਨਾਂ, ਐਡਰੈਸ ਤੋਂ ਬਿਨਾਂ, ਪਤੇ ਤੋਂ ਬਿਨਾਂ ਏਡੇ ਵੱਡੇ ਸ਼ਹਿਰ ਵਿੱਚ ਰਹਿੰਦਾ ਜ਼ਰੂਰ ਹੈ, ਪਰ ਘਰ ਕਿਵੇਂ ਲੱਭੇਗਾ? ਗੁਰਮੁਖੋ, ਜੇ ਸ਼ਹਿਰ ਵਿੱਚ ਰਿਸ਼ਤੇਦਾਰ ਹੋਵੇ, ਨਾਮ ਤੇ ਐਡਰੈਸ ਦਾ ਪਤਾ ਨਾ ਹੋਵੇ, ਤੇ ਸਾਰੀ ਜ਼ਿੰਦਗੀ ਸ਼ਹਿਰ ਵਿੱਚ ਰਹਿੰਦਿਆਂ ਵੀ ਰਿਸ਼ਤੇਦਾਰ ਦਾ ਘਰ ਨਹੀਂ ਲੱਭਦਾ। ਪਰਮਾਤਮਾ ਤਾਂ ਸਰਬ ਵਿਆਪਕ ਸੰਸਾਰ ਵਿੱਚ ਹੈ, ਜਿੰਨੀ ਦੇਰ ਤੱਕ ਪਰਮਾਤਮਾ ਦਾ ਨਾਮ ਪੱਲੇ ਨਹੀਂ, ਨਾਮ ਤੋਂ ਬਿਨਾਂ ਉਹਦਾ ਘਰ ਕਿਵੇਂ ਲੱਭੇ? ਨਾਮ ਹੀ ਹੈ ਜਿਹੜਾ ਘਰ ਦੀ ਦੱਸ ਪਾਉਂਦਾ ਹੈ, ਨਾਮ ਤੋਂ ਬਿਨਾਂ, ਪਤੇ ਤੋਂ ਬਿਨਾਂ ਉਹਦਾ ਘਰ ਨਹੀਂ। ਮੇਰੇ ਗੁਰੂ ਅਰਜੁਨ ਸਾਹਿਬ ਨੇ ਤੁਕ ਫੁਰਮਾਈ ਤੇ ਕਹੋ ਨੇ, ਕਹਿਣ ਲੱਗੇ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਦੇਖੋ ਪਹਿਲਾਂ ਨਾਮ ਮੰਗਿਆ, ਇਹ ਬਾਣੀ ਕਿੱਥੋਂ ਆਈ? ਮੈਂ ਆਰੰਭ ਇੱਥੋਂ ਕਰ ਲੱਗਾ। ਹਜ਼ੂਰ ਨੇ ਕਿਹਾ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਕਿਰਪਾ ਕਰਕੇ ਆਪਣਾ ਨਾਮ ਦੇ ਦੇਵੋ, ਤੇ ਜਿਸ ਨੂੰ ਨਾਮ ਮਿਲ ਗਿਆ ਗੁਰਮੁਖੋ ਉਹਨੂੰ ਧਾਮ ਵੀ ਜ਼ਰੂਰ ਮਿਲੇਗਾ। ਜੇ ਨਾਮ ਨਹੀਂ ਤੇ ਧਾਮ ਕਿੱਥੋਂ? ਧਾਮ ਦਾ ਅਰਥ ਹੈ ਕਰ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਤੇ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਹੈ, ਇਸੀ ਤਰਤੀਬ ਆਉਣ ਵਾਲੇ ਦਿਨਾਂ ਚ ਵੇਖਾਂਗੇ। ਪਰ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਤੋਂ ਪਹਿਲਾਂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਚਾਰ ਸਰਲੇਖ ਲਿਖੇ ਨੇ। ਪਹਿਲਾ ਸਰਲੇਖ ਹੈ ਜਪ, ਦੂਸਰਾ ਸਰਲੇਖ ਹੈ ਸੋ ਦਰ, ਤੀਸਰਾ ਸਰਲੇਖ ਹੈ ਸੋ ਪੁਰਖ, ਤੇ ਚੌਥਾ ਸਰਲੇਖ ਹੈ ਸੋਹਿਲਾ। ਤੇ ਜਿਹੜੇ ਸਿੱਖ ਬਾਣੀ ਪੜ੍ਹਨ ਵਾਲੇ ਨੇ, ਸਹਿਜ ਪਾਠ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਾਰੇ ਜਾਣਕਾਰੀ ਰੱਖਦੇ ਨੇ, ਉਹ ਗੱਲ ਬੜੀ ਜਲਦੀ ਸਮਝ ਲੈਣਗੇ। ਪਹਿਲਾ ਜਪ, ਫਿਰ ਦੂਸਰੀ ਬਾਣੀ ਸੋ ਦਰ, ਤੀਸਰਾ ਸਰਲੇਖ ਸੋ ਪੁਰਖ, ਤੇ ਚੌਥਾ ਸਰਲੇਖ ਸੋਹਿਲਾ। ਹੁਣ ਇਹ ਕੇਵਲ ਕਹਿਣ ਮਾਤਰ ਨਹੀਂ, ਇਹ ਬਾਣੀ ਦਾ ਸਰਲੇਖ ਵੀ ਸਾਡੀ ਜ਼ਿੰਦਗੀ ਹੈ ਆਤਮਕ। ਹਜ਼ੂਰ ਨੇ ਕਿਹਾ ਕਿ ਜਿਸ ਕੋਲ ਨਾਮ ਦਾ ਜਪ ਹੈ ਉਹ ਸੋ ਦਰ ਤੇ ਜਾਏਗਾ। ਯਾਦ ਰੱਖੋ, ਦਰ ਤੋਂ ਬਿਨਾਂ ਘਰ ਨਹੀਂ ਲੱਭਦੇ, ਦਰਵਾਜ਼ੇ ਵਿੱਚੋਂ ਲੰਘ ਕੇ ਹੀ ਘਰ ਵੀ ਜਾਵਾਂਗੇ। ਜਿਸ ਕੋਲ ਨਾਮ ਦਾ ਜਪ ਹੈ ਉਹ ਸੋ ਦਰ ਤੱਕ ਪਹੁੰਚੇਗਾ, ਤੇ ਜਿਹੜਾ ਦਰ ਤੇ ਪਹੁੰਚ ਗਿਆ ਉਹ ਘਰ ਵਿੱਚ ਸੋ ਪੁਰਖ ਨੂੰ ਮਿਲੇਗਾ, ਤੇ ਜਿਹੜਾ ਸੋ ਪੁਰਖ ਨੂੰ ਮਿਲ ਗਿਆ ਸੱਚ ਜਾਣੋ ਕਿ ਉਹ ਪਰਮਾਤਮਾ ਦੇ ਫਿਰ ਸੋਹਲੇ ਗਾਏਗਾ। ਜਪ ਹੈ ਤੇ ਸੋ ਦਰ, ਸੋ ਦਰ ਹੈ ਤੇ ਸੋ ਪੁਰਖ, ਤੇ ਜਿਹੜਾ ਸੋ ਪੁਰਖ ਨਾਲ ਜੁੜ ਗਿਆ, ਅਕਾਲ ਪੁਰਖ ਨਾਲ ਜੁੜ ਗਿਆ, ਫਿਰ ਉਹ ਕਹਿੰਦਾ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਗੁਰਮੁਖੋ, ਨਾਮ ਹੀ ਨਾਮੀ ਤੱਕ ਲੈ ਕੇ ਜਾਏਗਾ, ਹੁਕਮ ਹੀ ਹੁਕਮੀ ਵਿੱਚ ਮਿਲਾਏਗਾ, ਸਿਮਰਨ ਹੀ ਪਰਮਾਤਮਾ ਤੱਕ ਲੈ ਕੇ ਜਾਏਗਾ। ਤੇ ਜਿੰਨਿਆਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਏ, ਸੱਚ ਜਾਣੋ ਇਹਨਾਂ ਦੇ ਕੋਲ ਪਰਮਾਤਮਾ ਦਾ ਨਾਮ ਸੀ, ਨਾਮ ਧਾਮ ਤੱਕ ਲੈ ਗਿਆ। ਤੇ ਜਿਹੜੇ ਪਰਮਾਤਮਾ ਦੇ ਧਾਮ ਤੱਕ ਗਏ ਉਹਨਾਂ ਨੇ ਪਰਮਾਤਮਾ ਦੇ ਘਰ ਵਿੱਚੋਂ ਸਾਨੂੰ ਅੰਮ੍ਰਿਤ ਬਾਣੀ ਲਿਆ ਕੇ ਦੇ ਦਿੱਤੀ। ਇਹਨੂੰ ਫਿਰ ਥੋੜਾ ਜਿਹਾ ਬੇਨਤੀ ਨੂੰ ਸਮਝਿਓ ਕਿ ਨਾਮ ਹੀ ਧਾਮ ਦਵਾਂਦਾ ਹੈ। ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਹੁਣ ਨਾਮ ਭਾਈ ਸਾਹਿਬ ਉਹਨਾਂ ਨੇ ਸਿਮਰਨ ਕਰਾਇਆ, ਵਾਹਿਗੁਰੂ ਸ਼ਬਦ ਬੋਲਿਆ ਗਿਆ, ਇਹ ਸਤਿਗੁਰੂ ਨੇ ਗੁਰਮਤ ਨਾਮ ਸਾਨੂੰ ਦਿੱਤਾ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਸ ਨਾਮ ਦੇ ਜਪਣ ਨਾਲ ਧਾਮ ਮਿਲ ਜਾਂਦਾ। ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ ਅਸੀਂ ਹਜ਼ੂਰ ਦੇ ਬਚਨਾਂ ਦੇ। ਆਦਿ ਗੁਰੂ ਨਾਨਕ ਸਾਹਿਬ ਉਹਨਾਂ ਨੇ ਆਪਣੀ ਰਸਨਾ ਤੋਂ ਜਪਜੀ ਸਾਹਿਬ ਦੀ ਬਾਣੀ ਵਿੱਚ ਇਹ ਪਵਿੱਤਰ ਬਚਨ ਕਿਹਾ ਹੈ। ਕਹਿੰਦੇ ਨੇ ਪਰਿਪੂਰਨ ਪਰਮਾਤਮਾ ਸਭ ਤੋਂ ਵੱਡਾ, ਤੇ ਸਾਰੇ ਧਰਮ ਇਸ ਗੱਲ ਨੂੰ ਸਵੀਕਾਰਦੇ ਨੇ ਕਿ ਰੱਬ ਤੋਂ ਵੱਡਾ ਕੋਈ ਨਹੀਂ, ਅਸੀਂ ਸਾਰੇ ਕਹਿੰਦੇ। ਤੇ ਬਾਣੀ ਨੇ ਤਾਂ ਨਿਰਣਾ ਕੀਤਾ, ਕਹਿਣ ਲੱਗੇ ਕਿ ਸਭ ਤੋਂ ਉੱਚਾ ਪਰਮਾਤਮਾ। ਤੇ ਬਾਣੀ ਵਿੱਚ ਇਹ ਬਚਨ ਵੀ ਪੜ੍ਹਨੇ ਆ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਹਜ਼ੂਰ ਨੇ ਫਰਮਾਇਆ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਬਾਣੀ ਨੇ ਕਿਹਾ ਕਿ ਅਤ ਉੱਚਾ ਜਾਂਕਾ ਦਰਬਾਰਾ, ਉਸ ਪਰਮਾਤਮਾ ਦਾ ਘਰ ਉੱਚਾ, ਉਹਦਾ ਦਰਬਾਰ ਉੱਚਾ। ਇਥੋਂ ਤੱਕ ਕਿਹਾ ਕਿ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਮਾਲਕ ਦਾ ਕਿਸੇ ਅੰਤ ਨਹੀਂ ਪਾਇਆ। ਪਰ ਇੱਕ ਪ੍ਰਸ਼ਨ ਉੱਠਦਾ ਕਿ ਜਿਹੜਾ ਅਗੰਮ ਹੈ, ਅਗੋਚਰ ਹੈ, ਬੇਅੰਤ ਹੈ, ਉੱਚਾ ਹੈ, ਉਸ ਉੱਚੇ ਤਾਂ ਕਿਵੇਂ ਪਹੁੰਚਿਆ ਜਾਏ? ਕਿਉਂਕਿ ਬਾਣੀ ਤਾਂ ਕਹਿ ਰਹੀ ਹੈ ਕਿ ਸਭ ਤੋਂ ਉੱਚਾ ਉਹ ਬੇਅੰਤ, ਉਹ ਅਗੋਚਰ, ਉਸ ਦਾ ਅੰਤ ਕਿਸੇ ਨਹੀਂ ਪਾਇਆ। ਤੇ ਮਨ ਕਹੇਗਾ ਜਿਹੜਾ ਹੈ ਹੀ ਬੇਅੰਤ, ਤੇ ਬੇਅੰਤ ਤੱਕ ਪਹੁੰਚੀਏ ਕਿਵੇਂ? ਮੇਰੇ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਹੇ ਸਿੱਖਾ, ਪਰਿਪੂਰਨ ਪਰਮਾਤਮਾ ਸਭ ਤੋਂ ਉੱਚੇ ਨੇ, ਪਰ ਉਸ ਉੱਚੇ ਪਰਮਾਤਮਾ ਨੇ ਆਪਣੇ ਤੋਂ ਉੱਚੀ ਵੀ ਇੱਕ ਦਾਤ ਪੈਦਾ ਕੀਤੀ। ਹੁਣ ਪਰਮਾਤਮਾ ਤੋਂ ਉੱਚਾ ਕੌਣ ਹੋ ਗਿਆ? ਪਰਮਾਤਮਾ ਤੋਂ ਸਾਰੇ ਨੀਵੇਂ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਨਹੀਂ, ਉਸ ਉੱਚੇ ਪਰਮਾਤਮਾ ਨੇ ਆਪਣੇ ਤੋਂ ਇੱਕ ਉੱਚੀ ਦਾਤ ਪੈਦਾ ਕੀਤੀ ਏ, ਤੇ ਜਿਹੜਾ ਉਸ ਨਾਲ ਜੁੜ ਗਿਆ ਸੱਚ ਜਾਣ ਉਹ ਇੱਕ ਦਿਨ ਉੱਚੇ ਦੇ ਘਰ ਤੱਕ ਪਹੁੰਚ ਜਾਂਦਾ। ਮਹਾਰਾਜ ਉਹ ਉੱਚੀ ਕਿਹੜੀ ਚੀਜ਼? ਜਪਜੀ ਸਾਹਿਬ ਦੀਆਂ ਤੁਕਾਂ ਨੇ, ਉਹਨੇ ਵੱਡਾ ਸਾਹਿਬ ਉੱਚਾ ਥਾਂ। ਅਰਥ ਮੈਂ ਕਰੀ ਜਾਂਦਾ ਸੰਖੇਪ ਜੈ, ਸਾਹਿਬ ਦਾ ਅਰਥ ਹੈ ਮਾਲਕ। ਕਹਿੰਦੇ ਨੇ ਮੇਰਾ ਮਾਲਕ ਸਭ ਤੋਂ ਵੱਡਾ ਹੈ, ਤੇ ਉੱਚਾ ਥਾਂ ਦਾ ਅਰਥ ਜਿਹਦਾ ਟਿਕਾਣਾ, ਜਿਸ ਦਾ ਨਾਮ ਨਾ ਬੜਾ ਉੱਚਾ ਹੈ। ਤੇ ਉੱਚੇ ਦਾ ਅਰਥ ਆ ਬਾਹਰ ਮੁਖੀ ਉਚਾਈ ਨਾ ਸਮਝਣਾ, ਉੱਚੇ ਦਾ ਅਰਥ ਜਿੱਥੇ ਬੁੱਧੀ ਦੇ, ਅਕਲ ਦੇ, ਬੰਦੇ ਦੀ ਲਿਆਕਤ ਦੇ ਸਾਰੇ ਖੰਭ ਸੜ ਜਾਣ, ਉਹ ਇੰਨੀ ਉੱਚੀ ਥਾਂ ਤੇ ਵੇ ਉਸ ਤੱਕ ਕਿਸੇ ਦੀ ਰਸਾਈ ਨਹੀਂ। ਵੱਡਾ ਸਾਹਿਬ ਉੱਚਾ ਥਾਂ, ਤੇ ਉਸ ਉੱਚੇ ਤੋਂ ਉੱਚਾ ਕੌਣ ਏ? ਅਗਲੀਆਂ ਤੁਕਾਂ ਨੇ ਉੱਚੇ ਉੱਪਰ ਉੱਚਾ ਨਾਉ। ਆ ਤੁਕ ਸਮਝਿਓ, ਉੱਚੇ ਉੱਪਰ ਉਸ ਉੱਚੇ ਪਰਮਾਤਮਾ ਤੋਂ ਜੇ ਉੱਚੀ ਦਾਤ ਹੈ, ਉਹ ਪਰਿਪੂਰਨ ਪਰਮਾਤਮਾ ਦਾ ਨਾਮ ਹੈ। ਸੱਚ ਜਾਣੋ ਰੱਬ ਸਭ ਤੋਂ ਉੱਚਾ ਹੈ, ਪਰ ਨਾਮ ਤਾਂ ਰੱਬ ਤੋਂ ਵੀ ਉੱਚਾ ਹੈ। ਜਿਹੜਾ ਨਾਮ ਨਾਲ ਜੁੜ ਗਿਆ ਉਹ ਉੱਚੇ ਦੇ ਘਰ ਤੱਕ ਪਹੁੰਚ ਜਾਏਗਾ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਕਹਿਣ ਲੱਗੇ ਨਾਮ ਉਸ ਦੀ ਨਦਰ ਹੈ, ਨਾਮ ਉਸ ਦੀ ਬਖਸ਼ਿਸ਼ ਹੈ, ਨਾਮ ਉਸ ਦੀ ਦਾਤ ਹੈ। ਤੇ ਜਿਸ ਜਿਹੜੇ ਨਾਮ ਨਾਲ ਜੁੜ ਗਏ ਉਹਨਾਂ ਨੇ ਦਾਤ ਨੂੰ, ਨਦਰ ਨੂੰ, ਕਿਰਪਾ ਨੂੰ ਮਾਣਿਆ। ਤਾਂ ਹੀ ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਵੱਡੀ ਵਡਿਆਈ ਜਾਂ ਵੱਡਾ ਨਾ ਹੋ। ਤੇਰੀ ਇਸ ਕਰਕੇ ਵਡਿਆਈ ਵੱਡੀ ਹੈ ਕਿ ਪਰਿਪੂਰਨ ਪਰਮਾਤਮਾ ਤੇਰਾ ਨਾਮ ਵੱਡਾ ਹੈ। ਹੁਣ ਇੱਥੇ ਇੱਕ ਹੋਰ ਬੇਨਤੀ, ਨਾਮ ਨਿਰਜਿੰਦ ਨਹੀਂ। ਅਸੀਂ ਕਿਸੇ ਵੀ ਚੀਜ਼ ਦਾ ਨਾਮ ਰੱਖਨੇ, ਜੜ ਦਾ ਜਾਂ ਚੇਤਨ ਦਾ, ਤੇ ਨਾਮ ਸਾਨੂੰ ਉਸ ਚੀਜ਼ ਵੱਲ ਆਕਰਸ਼ਿਤ ਕਰਦਾ ਹੈ। ਇਸ ਪ੍ਰਮਾਣ ਨੂੰ ਨੀਵੀਂ ਬਿਰਤੀ ਦੀ ਸੋਚ ਨਾ ਸਮਝਿਓ, ਨੀਵੀਂ ਸੋਚ ਵਿੱਚੋਂ ਉਪਜੇ ਹੋਏ ਖਿਆਲ ਨਾ ਸਮਝਣਾ। ਸਿਰਫ ਇੱਕ ਉਦਾਹਰਣ ਦੇਣੀ ਹੈ ਕਿ ਅਸੀਂ ਪਰਮਾਤਮਾ ਨੂੰ ਜਪਿਆ, ਭਾਈ ਸਾਹਿਬ ਉਹਨਾਂ ਨੇ ਸਿਮਰਨ ਕਰਾਇਆ ਤੇ ਸਿਮਰਨ ਕਰਨਾ ਚਾਹੀਦਾ। ਗੁਰਮੁਖੋ, ਦੁਨੀਆਂ ਵਿੱਚ ਰੱਬ ਦੇ ਸਿਮਰਨ ਤੋਂ ਉੱਚਾ ਕੋਈ ਕਰਮ ਨਹੀਂ। ਬਾਬਾ ਜੀ ਨੇ ਤਾਂ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪਿਆਰਿਆ, ਹਰ ਕੀਰਤ ਸਾਧ ਸੰਗਤਾ ਸਿਰ ਕਰਮਨ ਕਹਿ, ਕਰਮਾ ਨਾਮ ਤੋਂ ਉੱਚੀ ਕੋਈ ਚੀਜ਼ ਨਹੀਂ, ਨਾਮ ਸਭ ਤੋਂ ਉੱਚਾ। ਮਨ ਚ ਖਿਆਲ ਉਪਜੇਗਾ ਕਿ ਨਾਮ ਇਸ ਤਰ੍ਹਾਂ ਜਪਿਆ ਪਰਮਾਤਮਾ ਤੱਕ ਪਹੁੰਚ ਹੋ ਜਾਂਦੀ। ਮੈਂ ਸਿਰਫ ਇੱਕ ਉਦਾਹਰਣ ਦੇਣੀ ਚਾਹੁੰਦਾ ਸਮਝਣ ਵਾਸਤੇ। ਪਰਮਾਤਮਾ ਨੇ ਆਦਮ ਜਾਤ ਵਿੱਚ ਮੇਲ ਔਰ ਫੀਮੇਲ, ਮਰਦ ਔਰ ਇਸਤਰੀ ਦਾ ਜਾਮਾ ਦਿੱਤਾ ਹੈ ਬਹੁਤਾਤ ਵਿੱਚ। ਅਸੀਂ ਇਸਤਰੀ ਜਾਂ ਮਰਦ ਸ਼ਬਦ ਵਰਤਨੇ ਆ, ਪਰ ਬਾਕੀ ਨਾਮ ਤਾਂ ਸਾਨੂੰ ਪਰਿਵਾਰ ਨੇ ਦਿੱਤੇ ਨੇ। ਹਰ ਸਭਿਅਤਾ ਦੇ ਆਪਣੇ ਨਾਮ ਨੇ। ਅਸੀਂ ਸਿੱਖ ਜਿਹੜਾ ਨਾਮ ਰੱਖਦੇ ਹਾਂ, ਹੋ ਸਕਦਾ ਉਹ ਮੁਸਲਮਾਨ ਨਾਮ ਨਹੀਂ ਰੱਖਦੇ, ਜੋ ਮੁਸਲਮਾਨ ਨਾਮ ਰੱਖਦੇ ਨੇ ਉਹ ਹਿੰਦੂ ਨਾਮ ਨਹੀਂ ਰੱਖਦਾ, ਜੋ ਹਿੰਦੂ ਨਾਮ ਰੱਖਦਾ ਉਹ ਅੰਗਰੇਜ਼ ਨਾਮ ਨਹੀਂ ਰੱਖਦਾ। ਪਰਮਾਤਮਾ ਨੇ ਕੇਵਲ ਇੱਕ ਇਸਤਰੀ ਔਰ ਮਰਦ ਪੈਦਾ ਕੀਤਾ, ਬਾਕੀ ਨਾਮ ਤਾਂ ਸਾਡੇ ਸੰਸਾਰ ਦੇ ਸਾਡੇ ਕਲਚਰ ਨੇ ਦਿੱਤੇ, ਸਾਡੇ ਧਰਮ ਨੇ ਦਿੱਤੇ। ਪਰ ਪਰਮਾਤਮਾ ਨੇ ਨਾਮ ਨਹੀਂ ਸੀ ਦਿੱਤਾ ਪਿੰਦਰਪਾਲ, ਇਹ ਨਾਮ ਮੇਰੇ ਮਾਪਿਆਂ ਨੇ ਮੈਨੂੰ ਦਿੱਤਾ। ਪਰਮਾਤਮਾ ਨੇ ਨਾਮ ਨਹੀਂ ਸੀ ਦਿੱਤਾ ਸਾਡੇ ਬੱਚਿਆਂ ਨੂੰ, ਅਸੀਂ ਖੁਦ ਆਪਣੇ ਬੱਚਿਆਂ ਨੂੰ ਨਾਮ ਦਿੱਤੇ। ਪਰ ਕੁਝ ਮਹੀਨੇ, ਕੁਝ ਸਾਲ, ਕੁਝ ਵਕਤ ਉਹ ਨਾਮ ਬੱਚੇ ਦੇ ਕੰਨਾਂ ਵਿੱਚ ਪੈਂਦਾ ਰਿਹਾ, ਉਹਦਾ ਨਾਮ ਲੈ ਕੇ ਪਰਿਵਾਰ ਦੇ ਜੀ ਬੁਲਾਉਣ ਲੱਗੇ। ਪਰ ਕੁਝ ਸਾਲਾਂ ਤੋਂ ਬਾਅਦ ਉਹ ਨਾਮ ਬੱਚੇ ਨਾਲ ਇੰਨਾ ਕੁ ਜੁੜ ਗਿਆ, ਹਨੇਰੇ ਵਿੱਚ ਵੀ ਆਵਾਜ਼ ਮਾਰੋ ਤੇ ਨਾਮ ਨੂੰ ਸੁਣ ਕੇ ਬੱਚਾ ਜਿਹਨੇ ਆਵਾਜ਼ ਮਾਰੀ ਉਹਦੇ ਵੱਲ ਦੌੜਿਆ ਹੁੰਦਾ, ਉਹਦੇ ਕੋਲ ਹੁੰਦਾ ਨਾਮ ਕੀ ਹੈ, ਬੱਚਾ ਉਹਦੇ ਕੋਲ ਆ ਰਿਹਾ। ਹਨੇਰੇ ਵਿੱਚ ਆਵਾਜ਼ ਮਾਰੋ, ਸਵੇਰੇ ਆਵਾਜ਼ ਮਾਰੋ, ਤੇ ਦੂਸਰੀ ਗੱਲ ਕਿ ਜਦੋਂ ਵੀ ਗੱਲਾਂ ਕਰਦਿਆਂ ਕਿਸੇ ਦਾ ਨਾਮ ਆਵੇ ਤੇ ਨੈਚੁਰਲੀ ਜਿਹਦਾ ਨਾਮ ਆਵੇਗਾ ਉਹਦਾ ਫੇਸ ਵੀ ਸਾਹਮਣੇ ਆ ਜਾਏ, ਚਿਹਰਾ ਵੀ ਸਾਹਮਣੇ ਆਉਂਦਾ। ਜੇ ਇੱਕ ਪਰਿਵਾਰ ਦੇ ਵਿੱਚੋਂ ਦਿੱਤਾ ਹੋਇਆ ਨਾਮ ਇੰਨਾ ਕੁ ਸਰੀਰ ਨਾਲ ਜੁੜ ਗਿਆ, ਕਿਸੇ ਨੇ ਆਵਾਜ਼ ਮਾਰੀ ਤੇ ਅਸੀਂ ਨਾਮ ਸੁਣ ਕੇ ਆਵਾਜ਼ ਮਾਰਨ ਵਾਲੇ ਕੋਲ ਦੌੜ ਆਏ, ਤੇ ਜਿਹੜਾ ਗੁਰੂ ਨੇ ਤੈਨੂੰ ਪਰਮਾਤਮਾ ਦਾ ਨਾਮ ਦਿੱਤਾ, ਨਾਮ ਨੂੰ ਪੁਕਾਰ, ਸੱਚ ਜਾਣ ਜਿੱਥੇ ਪੁਕਾਰੇਗਾ ਰੱਬ ਉੱਥੇ ਖੁਦ ਦੌੜਿਆ ਆਵੇਗਾ। ਨਾਮ ਵਿੱਚ ਸ਼ਕਤੀ ਹੈ। ਦੂਸਰਾ ਪ੍ਰਮਾਣ, ਅਸੀਂ ਸਿਰਫ ਇਹਨੂੰ ਮੈਂ ਤਾਂ ਕਿਹਾ ਵੀ ਨੀਵੀਂ ਸੋਚ ਨਾ ਸਮਝਿਓ, ਉਦਾਹਰਨ ਸਮਝਣ ਲਈ। ਪਰਮਾਤਮਾ ਨੇ 84 ਲੱਖ ਜੂਨ ਪੈਦਾ ਕੀਤੀ, ਜੋ ਸ਼ਾਸਤਰ ਕਹਿੰਦੇ ਨੇ ਬਾਣੀ ਨੇ ਸਵੀਕਾਰਿਆ। ਪਰ ਵੈਸੇ ਗੱਲ ਚੇਤੇ ਰੱਖਿਓ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਨੇ, ਇਹ ਤਾਂ ਇਸ ਧਰਤੀ ਦੀ ਗੱਲ ਕੀਤੀ ਏ, ਪਤਾ ਨਹੀਂ ਜਿਹੜੀਆਂ ਹੋਰ ਧਰਤੀਆਂ ਨੇ ਰੱਬ ਨੇ ਕਿੰਨੇ ਕੁ ਜੀਵ ਪੈਦਾ ਕੀਤੇ। ਅਸੀਂ ਇੱਕ ਸ਼ਬਦ ਵਰਤਨੇ ਆ ਕੁੱਤਾ, ਪਰ ਜਿਸ ਲਈ ਵਰਤਨੇ ਪਏ ਉਹਨੂੰ ਕੋਈ ਪਤਾ ਨਹੀਂ ਕਿ ਪੰਜਾਬੀ ਤੇ ਹਿੰਦੀ ਵਿੱਚ ਲੋਕਾਂ ਨੇ ਮੇਰਾ ਨਾਮ ਕੁੱਤਾ ਰੱਖਿਆ, ਉਹਨੂੰ ਕੋਈ ਪਤਾ ਨਹੀਂ। ਉਹਨੂੰ ਸਵਾਨ ਕਿਹਾ, ਉਹਨੂੰ ਬਾਣੀ ਚ ਕੂਕਰ ਗਿਆ, ਉਹਦੇ ਲਈ ਸ਼ਬਦ ਕੁੱਤਾ ਵਰਤਿਆ। ਅੰਗਰੇਜ਼ੀ ਵਿੱਚ ਆਪਾਂ ਸ਼ਬਦ ਡੌਗ ਵਰਤਨੇ ਆ, ਫਾਰਸੀ ਅਰਬੀ ਵਿੱਚ ਸ਼ਬਦ ਆਪਾਂ ਸੱਗ ਤੱਕ ਵਰਤਨੇ ਆ, ਪਰ ਉਹਨੂੰ ਕੋਈ ਪਤਾ ਨਹੀਂ ਕਿ ਲੋਕਾਂ ਨੇ ਮੇਰਾ ਨਾਮ ਕੁੱਤਾ ਰੱਖਿਆ। ਪਰ ਜਦੋਂ ਉਹ ਕੁੱਤਾ ਘਰ ਚ ਆਪਾਂ ਰੱਖਨੇ ਆ, ਖੈ ਇੱਕ ਜਾਨਵਰ ਚਾਰ ਪੈਰਾਂ ਵਾਲਾ, ਉਹਦੇ ਵਰਗੇ ਪਤਾ ਨਹੀਂ ਕਿੰਨੇ ਕੁ ਕੂਕਰ ਜੰਗਲ ਵਿੱਚ ਨੇ, ਪਰ ਅਸੀਂ ਉਹਨੂੰ ਇੱਕ ਨਾਮ ਦੇ ਦਿੱਤਾ। ਜੇ ਕੋਈ ਉਹਨੂੰ ਸਿਖਾਉਣ ਵਾਲਾ ਨਾਮ ਹੀ ਹੋਵੇ, ਪਿੰਡਾਂ ਚ ਕੋਈ ਕੁੱਤੇ ਨੂੰ ਸਿਖਾਉਣ ਵਾਲੇ ਨਹੀਂ ਸਨ, ਸਿਰਫ ਬੱਚਿਆਂ ਨੇ ਉਹਦਾ ਨਾਮ ਲੈ ਕੇ ਆਵਾਜ਼ ਮਾਰਨੀ। 1-2 ਮਹੀਨੇ ਬਾਅਦ, 6 ਮਹੀਨੇ ਬਾਅਦ ਉਸ ਕੁੱਤੇ ਨੂੰ ਵੀ ਪਤਾ ਲੱਗ ਜਾਣਾ ਕਿ ਮੇਰੇ ਮਾਲਕ ਨੇ ਆ ਸ਼ਬਦਾਂ ਨਾਲ ਮੇਰਾ ਨਾਮ ਰੱਖ ਲਿਆ ਹੈ। ਉਹਦੀ ਵੋਕੈਬਲਰੀ ਕਿਉਂ ਹੈ ਨਾ, ਉਹ ਪੰਜਾਬੀ ਪੜਿਆ, ਨਾ ਹਿੰਦੀ ਪੜਿਆ, ਨਾ ਅੰਗਰੇਜ਼ੀ ਪੜਿਆ, ਨਾ ਉਹ ਫਾਰਸੀ ਪੜਿਆ, ਨਾ ਉਹ ਕੋਈ ਸੰਸਕ੍ਰਿਤ ਪੜਿਆ, ਪਰ ਉਹਦੇ ਸ਼ਬਦ ਉਹਦੇ ਕੰਨਾਂ ਚ ਗੂੰਜੀ ਗਏ, ਕੁੱਤੇ ਦੇ ਕੰਨਾਂ ਸ਼ਬਦ ਗੂੰਜੇ। ਤੇ ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਆਪਣਾ ਨਾਮ ਵੀ ਰੱਖ ਲਿਆ। ਕਬੀਰ ਜੀ ਨੇ ਕਿਹਾ, ਪਰਮਾਤਮਾ ਕੁੱਤਾ ਤਾਂ ਸਰਬ ਵਿਆਪਕ ਨਾਮ ਏ, ਪਰ ਇੱਕ ਨਾਮ ਮੈਂ ਆਪਣਾ ਮੋਤੀ ਰੱਖ ਲਿਆ। ਕਬੀਰ, ਕੂਕਰ ਰਾਮ ਕੋ ਮੋਤੀਆਂ ਮੇਰੋ ਨਾਮ। ਸਮਝਿਓ ਇਸ ਬੇਨਤੀ ਨੂੰ, ਮੋਤੀ ਨਾਮ ਰੱਖ ਦਿੱਤਾ। ਗੁਰਮੁਖੋ, ਇੱਕ ਕੁੱਤਾ ਜਿਹਨੂੰ ਸਾਡੀ ਭਾਸ਼ਾ ਦਾ ਪਤਾ ਨਹੀਂ, ਸਾਡੇ ਗ੍ਰੰਥਾਂ ਦਾ ਪਤਾ ਨਹੀਂ, ਸਾਡੇ ਸ਼ਬਦਾਂ ਦਾ ਪਤਾ ਨਹੀਂ, ਪਰ ਜਿਹੜਾ ਨਾਮ ਕੁੱਤੇ ਦਾ ਰੱਖਿਆ ਗਿਆ, ਅੱਧੀ ਰਾਤ ਨੂੰ ਕੁੱਤੇ ਨੂੰ ਆਵਾਜ਼ ਮਾਰੋ ਤੇ ਨਾਮ ਸੁਣ ਕੇ ਉਸ ਆਵਾਜ਼ ਵੱਲ ਦੌੜਿਆ ਹੁੰਦਾ ਹੈ। ਜੇ ਕੁੱਤਾ ਆਪਣਾ ਨਾਮ ਸੁਣ ਕੇ ਭੱਜਿਆ ਹੁੰਦਾ ਹੈ, ਪਰਮਾਤਮਾ ਤਾਂ ਸਰਬ ਵਿਆਪਕ ਹੈ, ਜਿਹੜਾ ਗੁਰੂ ਨੇ ਨਾਮ ਦਿੱਤਾ ਤੂੰ ਪੁਕਾਰ, ਜਿੱਥੇ ਪੁਕਾਰੇਗਾ ਪਰਮਾਤਮਾ ਖੁਦ ਆਵੇਗਾ। ਇਹ ਗੁਰੂ ਨੇ ਨਾਮ ਦਿੱਤਾ ਹੈ, ਤਾਂ ਹੀ ਗੁਰੂ ਜੀ ਨੇ ਕਿਹਾ ਕਿ ਆਪਣੇ ਸੇਵਕ ਕੀ ਆਪੇ ਰੱਖ ਹੈ। ਕਿਵੇਂ ਰੱਖਦਾ? ਨਾਮ ਤੋਂ ਬਿਨਾ ਨਹੀਂ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਇੱਕ ਖਿਨ ਲਾਂਦਾ ਕਿ ਜਦੋਂ ਸੇਵਕ ਪੁਕਾਰਦਾ ਪਰਮਾਤਮਾ ਉਹਦੇ ਤੱਕ ਪਹੁੰਚ ਜਾਂਦਾ। ਇੱਥੇ ਜਿਹੜੀ ਬੇਨਤੀ ਕਰਨੀ ਹੈ, ਕਿਵੇਂ ਬਾਣੀ ਆਈ? ਐਵੇਂ ਨਹੀਂ ਆ ਗਈ ਕਿ ਰਵਿਦਾਸ ਜੀ ਚਮੜਾ ਕੱਟ ਕੇ ਆਏ ਤੇ ਕਹਿ ਦਿੱਤਾ ਬਾਣੀ ਆ ਗਈ। ਤੇ ਗੁਰਮੁਖੋ ਦੂਸਰੀ ਬੇਨਤੀ, ਇਹ ਜਿੰਨਾ ਅੰਦਰ ਬਾਣੀ ਆਈ ਉਹਨਾਂ ਭਗਤਾਂ ਦੀ ਇੱਕ ਜਨਮ ਦੀ ਖੇਡ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ ਨੇ। ਤੇ ਉਹਨਾਂ ਖੁਦ ਬਾਣੀ ਚ ਮੰਨਿਆ, ਪੂਰਬ ਜਨਮ ਖਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਰਵਿਦਾਸ ਜੀ ਨੇ ਮੰਨਿਆ, ਬਹੁਤ ਜਨਮ ਵਿਚਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਨਾਮ ਕੀ ਕਰਦਾ ਹੈ? ਇੱਥੇ ਫਿਰ ਬੇਨਤੀ, ਪਹਿਲੀ ਅਰਜ਼ ਕਿ ਨਾਮ ਜ਼ਬਾਨ ਤੋਂ ਸ਼ੁਰੂ ਹੋਵੇਗਾ ਤੇ ਨਾਮ ਸਾਡੇ ਸਾਰੇ ਬ੍ਰਹਿਮੰਡ ਵਿੱਚੋਂ ਦੀ ਆਵਾਜ਼ ਸੁਣਾਈ ਦੇਗੀ ਇਸ ਵਿਸ਼ੇ ਨੂੰ, ਕਿਉਂਕਿ ਕੱਲ ਗੁਰਮੁਖਾਂ ਵੀ ਕਿਹਾ ਤੇ ਮੇਰੇ ਚਿੱਤ ਦੀ ਇੱਛਾ ਸੀ ਕਿ ਗੱਲ ਅਸੀਂ ਬਾਣੀ ਦੇ ਉਚਾਰਨ ਕਰਨ ਤੋਂ ਸ਼ੁਰੂ ਕਰੀਏ। ਇਹ ਬਾਣੀ ਕਿਵੇਂ ਆਈ? ਹੋ ਸਕਦਾ ਕਈ ਸੱਜਣ ਸੁਣ, ਉਹਨਾਂ ਨੂੰ ਰੁੱਖਾਪਨ ਪ੍ਰਤੀਤ ਹੋਵੇ। ਨਹੀਂ ਪਿਆਰਿਓ, ਇਸ ਨਾਮ ਨੂੰ ਜੁੜੀਏ ਅਸੀਂ। ਸਾਡੀ ਪਹਿਲੀ ਬਾਣੀ ਵੀ ਜਪ ਹੈ ਤੇ ਨਾਮ ਦੀ ਸ਼ੁਰੂਆਤ ਵੀ ਜਪ ਤੋਂ ਹੁੰਦੀ ਹੈ ਤੇ ਨਾਮ ਦਾ ਦਾਤਾ ਗੁਰੂ ਹੈ। ਜਿਵੇਂ ਹਰ ਧਰਮ ਦੇ ਅੰਦਰ ਪਰਮਾਤਮਾ ਦੇ ਵੱਖ ਵੱਖ ਨਾਮ ਪੁਕਾਰੇ ਗਏ, ਪਰ ਗੁਰਮਤ ਵਿੱਚ ਅਨੇਕਾਂ ਨਾਮ ਨੇ ਪਰਮਾਤਮਾ ਦੇ। ਰਾਮ ਕਿਆ, ਰਹੀਮ ਕਿਆ, ਗੋਪਾਲ ਕਿਆ, ਮੁਰਾਰੀ ਕਿਆ, ਗੋਵਰਧਨ ਕਿਆ, ਬੀਠਲ ਕਿਆ, ਰੱਬ ਕਿਆ, ਅੱਲਾ ਕਿਆ, ਬੇਅੰਤ ਨਾਮ ਨੇ। ਪਰ ਮੇਰੇ ਗੁਰੂ ਨੇ ਆਪਣੇ ਗੁਰੂ ਦੀਕਸ਼ਿਤ ਕਰਦਿਆਂ ਹੋਇਆਂ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਕਹਿਣ ਲੱਗੇ ਤੈਨੂੰ ਆ ਗੁਰਮਤ ਨਾਮ ਦਿੱਤਾ। ਨਾਮ ਇਹਦੀ ਸ਼ੁਰੂਆਤ ਸਾਡੀ ਰਸਨਾ ਤੋਂ ਹੋਵੇਗੀ। ਹਰ ਇੱਕ ਪ੍ਰਾਣੀ ਜਿਸ ਨੇ ਪਰਮਾਰਥ ਵੀ ਜੁੜਨਾ ਹੈ, ਉਹਦਾ ਆਤਮ ਵਿਕਾਸ, ਉਹਦੀ ਰੂਹਾਨੀਅਤ ਦੀ ਪਹਿਲੀ ਕਦਮ ਸਾਡੀ ਰਸਨਾ ਹੈ। ਤੇ ਕੱਲਾ ਰੂਹਾਨੀਅਤ ਦਾ ਨਹੀਂ, ਜਿਸ ਦਿਨ ਇਸ ਸਰੀਰ ਨੇ ਵਿਕਾਸ ਸ਼ੁਰੂ ਕੀਤਾ, ਪਿਆਰਿਓ ਯਾਦ ਰੱਖੋ, ਉਦਨ ਵੀ ਸੰਬੰਧ ਸਾਡਾ ਜ਼ਬਾਨ ਕਰਕੇ ਸੰਸਾਰ ਨਾਲ ਬਣਿਆ। ਮਨੁੱਖ ਦਾ ਜਨਮ ਹੋਇਆ ਤੇ ਜਿਸ ਮਾਂ ਨੇ ਜਨਮ ਦਿੱਤਾ, ਕਿ ਇੱਕ ਘੰਟੇ ਦੇ ਬੱਚੇ ਨੂੰ ਪਤਾ ਜਨਮ ਤੋਂ ਬਾਅਦ ਸ਼ਿਸ਼ੂ ਨੂੰ ਕਿ ਜਿਸ ਨੇ ਜਨਮ ਦਿੱਤਾ ਇਹ ਮੇਰੀ ਮਾਂ ਹੈ? ਕਿ ਉਹਨੂੰ ਮਾਂ ਦੇ ਫੇਸ ਦੀ ਪਹਿਚਾਣ ਹੈ, ਪਿਤਾ ਦੀ ਪਹਿਚਾਣ ਹੈ, ਘਰ ਦੀ ਪਹਿਚਾਣ ਹੈ, ਪਰਿਵਾਰ ਦੇ ਬਾਕੀ ਜੀਆਂ ਦੀ ਪਹਿਚਾਣ ਹੈ? ਬਿਲਕੁਲ ਨਹੀਂ। ਸਭ ਤੋਂ ਪਹਿਲਾਂ ਬੱਚੇ ਨੂੰ ਜੇ ਪਹਿਚਾਣ ਹੋਈ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜਨਮ ਦੇਣ ਵਾਲੀ ਮਾਂ ਦੀ ਨਹੀਂ, ਇੱਕ ਘੰਟੇ ਬਾਅਦ ਬੱਚੇ ਦੇ ਪੇਟ ਵਿੱਚ ਭੁੱਖ ਨੇ ਜਨਮ ਲਿਆ, ਤੇ ਸਭ ਤੋਂ ਪਹਿਲੀ ਪਹਿਚਾਣ ਬੱਚੇ ਨੂੰ ਮਾਂ ਦੇ ਥਣ ਦੀ ਹੋਈ ਸੀ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮਾਂ ਦੇ ਦੁੱਧ ਦੀ ਹੋਈ। ਭੁੱਖ ਲੱਗੀ ਤੇ ਕਿਸੇ ਨੇ ਦੱਸਿਆ ਵੀ ਨਹੀਂ ਕਿ ਬੱਚੇ ਨੂੰ ਪਹਿਲਾਂ 2 ਮਹੀਨੇ ਦੱਸਾਂਗੇ ਤੂੰ ਮਾਂ ਦਾ ਦੁੱਧ ਕਿਵੇਂ ਚੁੰਘਣਾ ਹੈ। ਭੁੱਖ ਪੈਦਾ ਹੋ ਜਾਏ ਤੇ ਮਾਂ ਦਾ ਦੁੱਧ ਚੁੰਘਣ ਦੀ ਆਪਣੇ ਆਪ ਜਾਂਚ ਆ ਜਾਂਦੀ ਏ। ਰੱਬ ਨੂੰ ਪਾਣ ਦੀ ਭੁੱਖ ਪੈਦਾ ਹੋ ਜਾਏ ਤੇ ਨਾਮ ਜਪਣ ਦੀ ਜਾਂਚ ਵੀ ਆ ਜਾਂਦੀ ਹੈ। ਜੇ ਭੁੱਖ ਹੀ ਨਹੀਂ ਫਿਰ ਤਾਂ ਕੇਵਲ ਇਲਤਾ ਨੇ। ਭੁੱਖ ਨਾ ਹੋਵੇ ਤੇ ਤਰਕ ਹੈ। ਪੇਟ ਵਿੱਚ ਭੁੱਖ ਸ਼ੁਰੂ ਹੋਈ ਤੇ ਬੱਚੇ ਨੇ ਮਾਂ ਦਾ ਦੁੱਧ ਚੁੰਘਣਾ ਸ਼ੁਰੂ ਕੀਤਾ। ਗੁਰਮੁਖੋ, ਆਪਣੇ ਬੁੱਲਾਂ ਨਾਲ, ਆਪਣੀ ਜੀਭ ਨਾਲ ਮਾਂ ਦਾ ਦੁੱਧ ਚੁੰਘਿਆ। ਜੇ ਜੀਭ ਨਾਲ ਦੁੱਧ ਪੀ ਕੇ ਮਾਂ ਦਾ ਤੇ ਤੇਰੇ ਸਰੀਰ ਦੇ ਵਿੱਚ ਵਿਕਾਸ ਤਾਕਤ ਆਉਣ ਲੱਗ ਪਈ, ਤੂੰ ਰਸਨਾ ਨਾਲ ਵਾਹਿਗੁਰੂ ਜਪ ਕੇ ਦੇਖ, ਤੇਰੀ ਆਤਮਾ ਨੂੰ ਤਾਕਤ ਮਿਲੇ। ਕਿਉਂਕਿ ਸਰੀਰ ਦਾ ਵਿਕਾਸ ਵੀ ਜ਼ਬਾਨ ਹੈ ਤੇ ਸਾਡੀ ਆਤਮਾ ਦਾ, ਸਾਡੇ ਅੰਦਰ ਦੇ ਰੂਹਾਨੀਅਤ ਦਾ ਪਹਿਲਾ ਕਦਮ ਵੀ ਰਸਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਵੀ ਜਪ ਹੈ ਕਿ ਸ਼ੁਰੂਆਤ ਤੇਰੀ ਜਪਣ ਤੋਂ ਹੈ। ਜਦੋਂ ਨਾਮ ਜਪਾਂਗੇ ਫਿਰ ਇਹ ਜਪਿਆ ਹੋਇਆ ਸਾਡੇ ਜ਼ਬਾਨ ਤੋਂ ਅੱਗੇ ਸਾਡੇ ਅੰਦਰ ਉਤਰੇਗਾ। ਪਿਆਰਿਓ, ਫਿਰ ਬੁੱਲ ਬੰਦ ਹੋਣਗੇ پر اندروں زبان دی تیسی کھل کے ویگرو ویگرو کہے گی. تیان دیا جے ایک دن ایسا آوے گا کہ زبان بھی بند ہوئے گی, اے نام ساڈے کنٹ تو اچاریا جائے گا, اے نام ساڈے کردے بھی جائے گا, اے نام ساڈے پرا بانی تک جائے گا, تے گرمکو ایک دن نام جپدیاں جپدیاں اینی کرپا ہوئے گی زبان نال جپن والیاں نام تیری روم روم زبان بن کے ہر روم وچ تس جائے گا. پر شروعات اے دی زبان تو میں ایتھے کچھ بینتیاں نے تسی تھوڑی جی کاگرتا بنایو کھنڈیو نا, کیونکہ جو کوئی سنگت چو فرنا اٹھدا ہے نا یاد رکھو اندروں ٹکے ہوئے دے اندر یک لکھ دی جا کے ٹچ کردا ہے. تھوڑے جا اپنے من تے قابو پاؤ, میری بینتی ہے خیالاں نوں سنکوچو. من چے خیال اپجے گا کہ زبان نال نام جپاں گے تے شریر اتے کیویں پتہ لگے گا اثر ہو گیا. دس منٹ بھائی صاحب نے جپایا جا امرت ویلے اٹھ کے کوئی ادھا گھنٹہ گھنٹہ جپے تے آپاں کہاں گے کیویں اثر ہوئے گا زبان دا. گرمکو رسنا تے نام بٹھاؤ, ایک دن روم روم وچ نام دی آواز آئے گی. یہ دیا صرف ادارنا نے دو. اسی بھوجن چھکنے ہاں, کچن وچ بیٹھ کے لنگر وچ بیٹھ کے کتنا وقت لگتا ہے روٹی کھان نو, دس منٹاں وچ پندرہ منٹاں وچ پرشادا چھک جانے ہاں. پندرہ منٹ وچ ساڈا شریر حرکت وچ, منہ تے دند حرکت وچ نے, زبان رس لیندی ہے, پر گلے تو تھلے جدو بھوجن گیا کوشے نے اج تک یہ شبد نہیں کہے کہ مینو چار پانچ گھنٹے دا وقت دیو کہ جیڑا لنگر میں خوراک جیڑی کھا دیئے میں اے دی انرجی شریر دی ناڑی ناڑی وچ پہنچانی, اے دے وچو کیلشیم, اے دے وچو وٹامنز, اے دے وچو انرجی, اے دے وچو آئرن. اسانو صرف بھوجن چھکدیاں پتا ہے, پر ساڈے شریر دے ایک سیل تک طاقت پرماتما خود بھوجن دی پہنچاندا ہے. جے بھوجن دس منٹ دا شکیا اٹھ گھنٹے تینوں انرجی دے سکدا ہے, تے گرمکھا دس منٹ دا واہگرو جپیا چیتے رکھی اٹھ گھنٹے نہیں کروڑا جنماں دے پاپ تو سکدا. نام وچ شکتی ہے, یہ طاقت ہے. نام زبان تو جپیے تے روم روم تک جائے گا, پر اے پریکٹیکل کر کے دیکھیے گلاں نال نہیں. پیارے گلاں وچ تے پریکٹیکل وچ بڑا انتر ہے, تے اینا وڈا انتر ہے کہ جویں گرمی دے دن کوئی انسان سروور دے کنارے چلا گیا, توجہ دیو, سروور دا پانی سی نرمل تے کنارے تے بیٹھا رہا دو گھنٹے تالاب دے, تے او دا پرتیبمب او دا پرشاواں تالاب دے پانی وچو دسے. واپس گھر آیا تے جے پروار نے پوچھا تو گیا کتھے دو گھنٹے دسیا نہیں, صرف سمجھن لئیے, تے اے کہے کہ میں دو گھنٹے سروور وچ بیٹھ کے آیا ہوں. جے پوچھا جائے سروور وچ دو گھنٹے بیٹھا کپڑے اتار کے نہیں کپڑیاں سمیت بیٹھا, کنی دیر ہوئی باہر نکلے ہیں, کہندہ صرف پانچ منٹ ہوئے, تے پروار دے جی پوچھن گے جو دو گھنٹے سروور وچ بیٹھا تیرے کپڑے کیوں نہیں پیجے, تیرے فیس اتو میل کیوں نہیں اتری, تیرے شریر تے لگے ہوئے مٹی دے کن کیوں نہیں اترے. کہ میں سروور دے کنارے بیٹھا سا پر پرشاواں میرا پانی وچ دسدا سی, تے اگلے کہن گے پاویں دو گھنٹے نہیں ساری عمر کنارے تے بیٹھا رہو, پرشاویں دسن نال نہ کپڑے بھجدے نے نہ ٹھنڈ پیندی ہے نہ میل اتر دیے, کپڑے انہاں دے پجن گے ٹھنڈ انہاں نوں پے گی, میل انہاں دی اترے گی جڑے سروور دے وچ چھال مارن گے. بس فرق جے گرمخو اے کیوں نہیں ساڈی آتمک ترقی ہوندی, اینو ترک نہ سمجھو. کیرتن ہو رہے اسی سننا رہے ہاں, اسی کتھا کری جا رہے ہاں, میں کئی واری من نو پوچھنا منا کتے سروور دے کنارے بہ کے تا ساری زندگی نہیں لنگ چلیا, ٹھیک ہے پلیکھا پیندا میں گرو گرنتھ صاحب کول بیٹھ کے آیا, کول بہ کے اونی گل نہیں بننی جنی دیر تک گرو گرنتھ صاحب جی ٹوبی نہیں مار. کنارے بیٹھ کے پرتیبمب دسے گا, اکھاں پجن گیاں, زبان واہگرو کہے گی, پر ٹھنڈ تا پے گی جے وچ چھال ماراں گے. تا سمجھو اس بینتی, گرمکھو رسنا نال جنہاں نے نام جپیا انہاں نوں تام ملیا. پھر ਰਸਨਾ ਨਾਲ ਜਪਿਆ ਹੋਇਆ ਸਾਡੇ ਅੰਦਰ ਕਿਵੇਂ ਰਚਦਾ? ਰੁੱਖ ਨੇ ਬ੍ਰਿਕਸ਼ ਦੀ ਜੜ ਨੂੰ ਪਾਣੀ ਦਿੱਤਾ ਜਾਂਦਾ, ਪਰ ਕਦੀ ਉਹਦੇ ਪੱਤੇ ਖੋਲ੍ਹ ਕੇ ਕਿਸੇ ਨੇ ਪਾਣੀ ਨਹੀਂ ਦਿੱਤਾ, ਉਹਦੀਆਂ ਟਾਹਣੀਆਂ ਨੂੰ ਖੋਲ੍ਹ ਕੇ ਪਾਣੀ ਨਹੀਂ ਦਿੱਤਾ, ਬ੍ਰਿਕਸ਼ ਦੇ ਫਲ ਨੂੰ ਖੋਲ੍ਹ ਕੇ ਕਿਸੇ ਨੇ ਛਿੱਲੜ ਉਤਾਰ ਕੇ ਪਾਣੀ ਨਹੀਂ ਦਿੱਤਾ। ਜੜ੍ਹਾਂ ਨੂੰ ਪਾਣੀ ਦੇ ਦਿਓ, ਪੱਤੇ ਪੱਤੇ ਵਿੱਚ ਪਾਣੀ ਆਪ ਰਚ ਜਾਏਗਾ। ਉਹ ਸਿੱਖਾਂ, ਤੂੰ ਜ਼ਬਾਨ ਨੂੰ ਵਾਹਿਗੁਰੂ ਗੁਰਮੰਤਰ ਦੇ, ਤੇਰੇ ਰੋਮ ਰੋਮ ਵਿੱਚ ਨਾਮ ਆਪਣੇ ਆਪ ਹੀ ਰਚ ਜਾਏਗਾ। ਜ਼ਬਾਨ ਤੇਰੀ ਜੜ੍ਹ ਹੈ। ਇਹ ਬਾਣੀ ਕਿੰਨਾ ਅੰਦਰ ਆਈ ਗੁਰਮੁਖੋ, ਜਿਹੜੇ ਨਾਮ ਵਿੱਚ ਜੁੜੇ, ਇੰਨਾ ਨਾਮ ਜਪਿਆ, ਇੰਨਾ ਸਿਮਰਨ ਕੀਤਾ ਕਿ ਨਾਮ ਨੇ ਚੁੱਕ ਕੇ ਨਾਮੀ ਦੇ ਘਰ ਤੱਕ ਪਹੁੰਚਾ ਦਿੱਤਾ, ਤੇ ਜਦੋਂ ਨਾਮੀ ਦਾ ਪ੍ਰਕਾਸ਼ ਉਹਨਾਂ ਦੇ ਪਵਿੱਤਰ ਖਿਰਦਿਆਂ ਤੇ ਪਿਆ, ਉਦੋਂ ਪੁਕਾਰ ਉੱਠੇ ਕਿ ਮੇਰਾ ਪਰਮਾਤਮਾ ਕੈਸਾ, ਤੇ ਉਦੋਂ ਫਿਰ ਧੁਰ ਕੀ ਬਾਣੀ ਆਈ। ਇਹ ਤਰੀਕਾ ਹੈ ਗੁਰੂ ਸਾਹਿਬ ਦੀ ਬਾਣੀ ਚੋ। ਆ ਦੇਖੀਏ, ਇੱਕ ਪ੍ਰਮਾਣ ਹੋਰ ਮੈਂ ਦੇ ਦਿਆਂ, ਜਪਜੀ ਸਾਹਿਬ ਦੀ ਬਾਣੀ ਦਾ ਹੀ ਹੈ, ਤੇ ਮੈਂ ਤਾਂ ਇਹ ਪ੍ਰਮਾਣ ਦੇਣਾ ਕਿਉਂਕਿ ਬਾਣੀ ਰੋਜ਼ ਤੁਸੀਂ ਪੜ੍ਹਦੇ ਹੋ। ਗੁਰਮੁਖ ਸ਼ਬਦ ਪੌੜੀ ਪ੍ਰਾਰੰਭ ਹੁੰਦੀ ਹੈ ਸਾ ਲਾ ਹੀ, ਸਾ ਲਾ ਹੈ, ਇਹਦੇ ਅਰਥ ਨੇ ਸਲਾਹੁਣ ਯੋਗ ਪਰਮਾਤਮਾ ਦੀ ਸਿਫਤ ਸਲਾਹਕਾਰ। ਇਹ ਕਿਉਂ ਕਹਿ ਦਿੱਤਾ ਪਹਿਲਾਂ ਸਾ ਲਾ ਕੀ ਸਾ ਲਾ ਕੇ, ਸਲਾਹੁਣ ਯੋਗ ਦੀ ਸਿਫਤ ਕਰ, ਕਿਉਂਕਿ ਬਹੁਤ ਕੁਝ ਐਸਾ ਜਿਹੜਾ ਸਲਾਹੁਣ ਯੋਗ ਨਹੀਂ ਪਰ ਬੰਦਾ ਐਵੇਂ ਸਲਾਈ ਜਾਂਦਾ। ਇਹ ਸ਼ਬਦ ਕਿਉਂ ਕਹਿ ਕਿ ਸਾ ਲਾ ਕੀ ਸਾ ਲਾ ਕੇ, ਸਲਾਹੁਣ ਯੋਗ ਨੂੰ ਸਲਾਹ, ਇਹਦਾ ਮਤਲਬ ਸੀ ਕਿ ਕੁਝ ਲੋਕ ਐਸੇ ਨੇ ਜਿਨ੍ਹਾਂ ਚੀਜ਼ਾਂ ਨੂੰ ਸਲਾਉਣਾ ਨਹੀਂ ਚਾਹੀਦਾ ਪਰ ਸਿਫਤਾਂ ਕਰੀ ਜਾ ਰਹੇ। ਪੱਥਰ ਸਲਾਉਣ ਯੋਗ ਨਹੀਂ ਪਰ ਬੰਦਾ ਪੱਥਰ ਪੂਜੀ ਜਾ ਰਿਹਾ। ਯਾਦ ਰੱਖੋ, ਕਬਰਾਂ ਪੂਜਣ ਯੋਗ ਨਹੀਂ ਪਰ ਬੰਦਾ ਕਬਰਾਂ ਨੂੰ ਪੂਜੀ ਜਾ ਰਿਹਾ। ਮੁਰਦੇ ਪੂਜਣ ਯੋਗ ਨਹੀਂ, ਉਹਨਾਂ ਦੀ ਪੂਜਾ ਕਰੀ ਜਾ ਰਿਹਾ। ਜਿਹੜੇ ਸਲਾਉਣ ਯੋਗ ਨਹੀਂ ਉਹਨਾਂ ਨੂੰ ਸਲਾਹ ਰਿਹਾ। ਸੱਚ ਜਾਣੀ ਉਹ ਸਿਫਤ ਨਹੀਂ, ਉਹ ਕੂਰ ਕਿਰਿਆ ਹੈ। ਇਸੇ ਨੂੰ ਗੁਰੂ ਜੀ ਨੇ ਕਿਹਾ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਂ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਦਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ, ਭੇਦ ਨਾ ਪਾਇਓ। ਸਲਾਉਣ ਯੋਗ ਹੈ ਨਹੀਂ ਸਨ, ਉਹਨਾਂ ਨੂੰ ਸਲਾਹੀ ਜਾ ਰਿਹਾ। ਗੁਰੂ ਜੀ ਨੇ ਕਿਹਾ, ਸਲਾਉਣ ਯੋਗ ਪਰਮਾਤਮਾ ਦੀ ਸਲੋਤਾ ਕਰ, ਤੇ ਮਹਾਰਾਜ ਸਿਮਰਨ ਕਰਕੇ ਮਿਲੇਗਾ ਕੀ? ਇਸ ਪੌੜੀ ਨੂੰ ਸਮਝਿਓ ਬਰੀਕੀ ਨਾਲ, ਸਾ ਲਾਹ ਹੀ ਸਾ ਲਾਹ, ਏਤੀ ਸੁਰਤ ਨਾ ਪਾਈਆ, ਸੁਰਤ ਦਾ ਅਰਥ ਸਮਝ, ਏਤੀ ਦਾ ਅਰਥ ਇੰਨੀ। ਸਲਾਉਣ ਯੋਗ ਦੀ ਸਿਫਤ ਕਰ, ਸਿਮਰਨ ਕਰ, ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ। ਨਦੀਆਂ ਦਾ ਅਰਥ ਸਮਝ ਗਏ ਆਪ, ਵਾਹ ਦਾ ਅਰਥ ਬਾਣੀ ਵਿੱਚ ਸ਼ਾਬਾਸ਼ ਵੀ ਆਇਆ, ਵਾਹ ਵਾਹ ਬਾਣੀ ਨਿਰੰਕਾਰ ਹੈ। ਇੱਥੇ ਵਾਹ ਦਰਤ ਸ਼ਾਬਾਸ਼ ਨਹੀਂ, ਇੱਥੇ ਵਾਹ ਦਰਤ ਵਾਹੜੇ। ਪੇਂਡੂ ਇੱਕ ਸ਼ਬਦ ਹੈ, ਜਦੋਂ ਮੀਂਹ ਪੈਂਦਾ ਇੱਕ ਨੇ ਬਰਸਾਤੀ ਨਦੀਆਂ, ਤੇ ਨਦੀਆਂ ਦੇ ਵਿੱਚ ਨਿੱਕੇ ਨਿੱਕੇ ਪਾਣੀ ਦੇ ਨਾਲੇ ਡਿੱਗਦੇ ਨੇ। ਆਪ ਸਮਝਦੇ ਹੋ ਪੰਜਾਬ ਦੇ ਕਲਚਰ ਦੇ ਸ਼ਬਦ ਨੇ। ਨਦੀ ਬਹੁਤ ਵੱਡੀ ਹੁੰਦੀ ਏ, ਤੇ ਨਾਲੇ ਦਰ ਤੇ ਨਿੱਕੇ ਨਿੱਕੇ ਪਾਣੀ ਦੇ ਰਸਤੇ, ਜਿਹੜੇ ਪਹਾੜੀ ਚੋਂ ਨਿਕਲ ਕੇ, ਪਿੰਡ ਚੋਂ ਨਿਕਲ ਕੇ, ਸ਼ਹਿਰ ਚੋਂ ਨਿਕਲ ਕੇ ਵੱਡੀ ਨਦੀ ਚ ਮਿਲਦੇ ਨੇ। ਹਜ਼ੂਰ ਨੇ ਕਿਹਾ, ਸਿਫਤ ਸਲਾਹ ਦੇ ਅਰਥ ਕੀ ਨੇ? ਮੀਂਹ ਪਿਆ, ਨਦੀਆਂ ਔਰ ਨਾਲੇ ਪਾਣੀ ਭਰ ਕੇ ਲੈ ਤੁਰੇ, ਪਰ ਤੁਰੇ ਕਿਹੜੇ ਪਾਸੇ? ਸਮੁੰਦਰ ਵਾਲੇ ਪਾਸੇ। ਗੁਰਮੁਖੋ, ਸਿਫਤ ਕਰਨੀ ਇੱਕ ਨਦੀ ਦੀ ਤਰ੍ਹਾਂ ਤੁਰਨਾ ਹੈ, ਪਰ ਚੇਤੇ ਰੱਖੀ ਨਦੀ, ਤੂੰ ਪਾਣੀ ਦਾ ਭੰਡਾਰ ਲੈ ਕੇ ਸਮੁੰਦਰ ਤੱਕ ਪਹੁੰਚ ਸਕਣੀ ਏ, ਪਰ ਜਿਸ ਦਿਨ ਸਮੁੰਦਰ ਵਿੱਚ ਅਭੇਦ ਹੋ ਗਈ, ਕਦੀ ਕਿਸੇ ਨਦੀ ਨੇ ਵਾਪਸ ਆ ਕੇ ਨਹੀਂ ਦੱਸਿਆ ਕਿ ਲੋਕੋ ਸਮੁੰਦਰ ਕਿੰਨਾ ਕੁ ਵੱਡਾ। ਸਿਮਰਨ ਕਰਨਾ ਪਿਆਰੇ ਵਿੱਚ ਅਭੇਦ ਹੋਣਾ, ਅਭੇਦ ਹੋਣ ਤੋਂ ਬਾਅਦ ਕਦੀ ਕਿਸੇ ਬੋਲ ਕੇ ਨਹੀਂ ਕਿਹਾ ਰੱਬ ਕਿੰਨਾ ਕੁ ਵੱਡਾ, ਬੇਅੰਤ ਬੇਅੰਤ ਕਿਹਾ। ਦੇਖੋ ਕੈਸੇ ਕਮਾਲ ਦੀ ਉਡਾਰੀ ਹਜ਼ੂਰ ਦੀ, ਸਾਹ ਲਾ ਕੇ ਸਾਹ ਲਾ ਕੇ, ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਪਵੇਂ ਸਮੁੰਦ ਨਾ ਜਾਣੀਐ, ਪਵੇਂ ਸਮੁੰਦ ਨਦੀਆਂ ਅਤੈ ਵਾਹ, ਨਦੀਆਂ ਔਰ ਨਾਲੇ ਸਮੁੰਦਰ ਵਿੱਚ ਪੈ ਗਏ ਨਾ ਜਾਣੀਐ, ਪਰ ਸਮੁੰਦਰ ਦਾ ਥਾਂ ਨਹੀਂ ਪਾ ਸਕੇ। ਅਗਲੀਆਂ ਤੁਕਾਂ ਫਿਰ ਅਰਥ ਚੇਂਜ ਹੋ ਗਏ। ਮਹਾਰਾਜ ਕਹਿਣ ਲੱਗੇ, ਜਿਨ੍ਹੇ ਸਿਫਤ ਸਲਾਹ ਕੀਤੀ ਪਰਮਾਤਮਾ ਵਿੱਚ ਅਭੇਦ ਹੋ ਗਿਆ, ਉਹ ਕਿੰਨਾ ਕੁ ਉੱਚਾ ਹੋ ਗਿਆ? ਹਜ਼ੂਰ ਨੇ ਕਿਹਾ ਜਿੱਡਾ ਵੱਡਾ ਸਮੁੰਦਰ ਹੈ, ਪਰ ਇੱਥੇ ਅਰਥ ਚੇਂਜ ਹੋ ਜਾਣਗੇ। ਉੱਥੇ ਅਰਥ ਨੇ ਮਿਲਾਪ ਦੇ, ਅਗਲਾ ਜਿਹੜੀ ਤੁਕ ਆ ਗਈ ਇੰਨੀ ਬਰੀਕੀ ਨਾਲ ਬਾਣੀ ਪੜ੍ਹਨੀ ਪਏਗੀ। ਨਦੀਆਂ ਅਤੈ ਵਾਹ ਭਵੇਂ ਸਮੁੰਦ ਨਾ ਜਾਣੀਏ ਸਮੁੰਦ ਸ਼ਾਹ। ਸੁਲਤਾਨ ਪ੍ਰਕਰਨ ਚੇਂਜ ਹੋ ਗਿਆ, ਕਹਿਣ ਲੱਗੇ ਜਿਵੇਂ ਸਮੁੰਦਰ ਅਸਗਾਹ ਹੈ, ਉਹਦੇ ਪਾਣੀ ਦਾ ਕਿਸੇ ਥਾਂ ਨਹੀਂ ਪਾਇਆ। ਕਹਿੰਦੇ ਨੇ ਜੇ ਸਮੁੰਦਰ ਜਿਤਨਾ ਧਨ ਪਦਾਰਥ ਕਿਸੇ ਕੋਲ ਹੋਵੇ, ਸਮੁੰਦਰ ਜਿਤਨਾ ਖਜ਼ਾਨਾ ਹੋਵੇ, ਗਿਰਹਾਂ ਤੇ ਗਿਰਹਾਂ ਦਾ ਅਖਰੀਅਰ ਤੇ ਪਹਾੜ, ਪਹਾੜਾਂ ਜਿੱਡੇ ਉੱਚੇ ਅਮਾਰ ਲੱਗੇ ਕੌਣ ਸੋਨੇ ਚਾਂਦੀ ਦੇ, ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਧਨ ਕੀੜੀ ਤੋਲਣਾ ਕੋਮਣੀ। ਪਿਆਰਿਓ ਸਮੁੰਦਰ ਜਿੰਨੇ ਖਜ਼ਾਨੇ, ਪਹਾੜਾਂ ਜਿੱਡੇ ਸੋਨੇ ਦੇ ਢੇਰ, ਹੀਰਿਆਂ ਦੇ ਢੇਰ, ਇੱਕ ਕੀੜੀ ਦੇ ਬਰਾਬਰ ਵੀ ਨਹੀਂ ਜਾਣਦਾ। ਜੇ ਤਿਸ ਮਨੋ ਨਾ ਵਿਸਰੇ, ਜਿਹਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਏ, ਉਹ ਪਹਾੜ ਜਿੱਡੇ ਸੋਨੇ, ਸਮੁੰਦਰ ਜਿੱਡੇ ਖਜ਼ਾਨੇ, ਕੀੜੀ ਦੇ ਬਰਾਬਰ ਨਹੀਂ ਜਾਣਦਾ। ਉਹ ਕਹਿੰਦਾ ਜਿਹਦੇ ਸੀਨੇ ਵਿੱਚ ਨਾਮ ਵਸ ਗਿਆ ਤੇ ਰੱਬ ਵਿੱਚ ਅਭੇਦ ਹੋ ਗਿਆ, ਉਹਨੂੰ ਕੀ ਪਰਵਾਹ ਦੁਨੀਆਂ ਦੇ ਖਜ਼ਾਨੇ। ਇਹਦੇ ਭਾਵ ਅਰਥੇ ਨੇ, ਗੁਰਮੁਖੋ ਜਿੰਨਾ ਨਾਮ ਜਪਿਆ ਉਹ ਸਾਈਂ ਤੱਕ ਪਹੁੰਚੇ। ਉਹਨਾਂ ਪਹੁੰਚਿਆਂ ਹੋਇਆਂ ਦੇ ਕੁਝ ਬਚਨ ਨੇ, ਬਾਣੀ ਕਿਵੇਂ ਆਈ? ਕਬੀਰ ਸਾਹਿਬ ਪਹੁੰਚੇ ਤੇ ਪਹੁੰਚਣ ਤੋਂ ਬਾਅਦ ਇਹਨੂੰ ਹੰਗਤਾਂ ਚ ਨਾ ਲੈਣਾ, ਉਹ ਇੰਨੇ ਉੱਚੇ ਚਲੇ ਗਏ। ਕਹਿਣ ਲੱਗੇ ਸੰਸਾਰ ਦੇ ਲੋਕੋ, ਕੰਮ ਮੈਂ ਕੱਪੜੇ ਬੁੰਦਾ ਕਰਨਾ ਵਾਂ, ਮੇਰੇ ਘਰ ਵਿੱਚ ਲੱਗੀ ਕੋਈ ਖੱਡੀ ਨੂੰ ਮਤ ਕੇਵਲ ਦੇਖੋ, ਮੇਰੇ ਅੰਦਰ ਨੂੰ ਤੱਕੋ, ਬੈਠੇ ਜ਼ਮੀਨ ਤੇ ਨੇ। ਤੇ ਸਿੰਘਾਸਨ ਦੀ ਗੱਲ ਕਰਦਿਆਂ ਕਹਿਣ ਲੱਗੇ ਅਬ ਤੋਂ ਜਾਏ ਚੜੇ ਸਿੰਘਾਸਨ, ਕਿਉਂਕਿ ਨਾਮ ਨਾਮੀ ਤੱਕ ਲੈ ਗਿਆ, ਫਰਸ਼ ਤੋਂ ਚੋਕੇ ਅਰਸ਼ ਤੱਕ ਲੈ ਗਿਆ, ਸੰਸਾਰ ਤੋਂ ਚੋਕੇ ਨਿਰੰਕਾਰ ਤੱਕ ਲੈ ਗਿਆ। ਚੇਤੇ ਰੱਖੋ, ਜ਼ਮੀਨ ਤੇ ਰੁਲਦਿਆਂ ਹੋਇਆਂ ਨੂੰ ਪਰਮਾਤਮਾ ਨੇ ਆਪਣਾ ਸਿੰਘਾਸਨ ਦੇ ਦਿੱਤਾ। ਅਬ ਤੋਂ ਜਾਏ ਚੜੇ ਸਿੰਘਾਸਨ, ਤੇ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਵੈਸੇ ਜੇ ਵਕਤ ਮੇਰੇ ਕੋਲ ਬਣਿਆ ਲੜੀ ਮੁਕੰਮਲ ਹੋ ਸਕੀ, ਕਿ ਗੁਰੂ ਦੇ ਨਾਲ ਦੇ ਅਰਥ ਕੀ ਨੇ? ਹਰ ਬੰਦਾ ਮਰਨ ਤੋਂ ਬਾਅਦ ਇਹ ਸ਼ਬਦ ਕਹਿੰਦਾ ਹੈ। ਅਸੀਂ ਵੀ ਅਰਦਾਸ ਕਰਨੇ ਆ ਕਿ ਭਾਈ ਸਾਹਿਬ ਕੀਰਤਨ ਵਿੱਚ ਅਰਦਾਸ ਵਿੱਚ ਇਹ ਸ਼ਬਦ ਕਹੋ ਕਿ ਇਹਨੂੰ ਆਪਣੇ ਚਰਨਾਂ ਚ ਗੁਰੂ ਥਾਂ ਦੇ। ਤੇ ਸੱਚ ਜੇ ਜਿਉਂਦੇ ਜੀ ਜਿਸ ਬੰਦੇ ਨੂੰ ਅਸੀਂ ਦਿਲੋਂ ਪਿਆਰ ਕਰਨੇ ਆ, ਮਰਨ ਤੋਂ ਬਾਅਦ ਕਿਤੇ ਸੁਪਨੇ ਵਿੱਚ ਵੀ ਆ ਜਾਏ ਤੇ ਅਸੀਂ ਦੂਜੇ ਦਿਨ ਅਰਦਾਸ ਕਰਨੇ ਆ ਕਿ ਸੁਪਨੇ ਵਿੱਚ ਕਿਉਂ ਦਿਸਦਾ ਮੈਨੂੰ? ਇਹਦਾ ਮਤਲਬ ਆਏ ਦੁਨੀਆਂ ਜਿਉਂਦੇ ਜੀ ਜਿਹਨੂੰ ਗਲਵਕੜੀ ਵਿੱਚ ਲਿਆ ਜਾਂਦਾ ਹੈ, ਮਰਨ ਤੋਂ ਬਾਅਦ ਸੁਪਨਾ ਵੀ ਅਸੀਂ ਉਹਦਾ ਦੇਖਣਾ ਨਹੀਂ ਚਾਹੁੰਦੇ। ਤੇ ਫਿਰ ਇਹ ਵੀ ਕਹਿੰਦੇ ਹਾਂ ਕਿ ਅਰਦਾਸ ਕਰੋ ਕਿ ਗੁਰੂ ਇਹਨੂੰ ਚਰਨਾਂ ਚ ਥਾਂ ਦੇ। ਉਹ ਮਨਾ ਮੇਰਿਆ, ਜਿੱਥੇ ਮਰਨ ਤੋਂ ਬਾਅਦ ਚਰਨ ਮੰਗਣਾ ਹੈ, ਕਿੰਨਾ ਚੰਗਾ ਹੋਵੇ ਜਿਉਂਦੇ ਜੀ ਹੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਮੰਗ ਲੈ। ਜਿਉਂਦੇ ਜੀ ਮੰਗ, ਜਿਹੜੇ ਜਿਉਂਦਿਆਂ ਨੂੰ ਚਰਨ ਮੰਗ ਮਿਲ ਗਏ ਨਾ, ਫਿਰ ਲੋੜ ਨਹੀਂ ਘਰਦਿਆਂ ਦੇ ਕਹਿਣ ਦੀ ਦੇਰ ਕਿ ਜਿਉਂਦਿਆਂ ਤੋਂ ਮਰਨ ਤੋਂ ਬਾਅਦ ਚਰਨ ਦੇ। ਇਹ ਅਸੀਂ ਵੇਖਾਂਗੇ ਗੁਰੂ ਦੇ ਨਾਲ ਅਰਥ ਕੀ ਨੇ। ਕੇਵਲ ਸੜਕਾਂ ਤੇ ਨਗਰ ਕੀਰਤਨ ਵਿੱਚ ਤੁਰਨਾ ਗੁਰੂ ਦੇ ਨਾਲ ਹੈ? ਨਹੀਂ ਪਿਆਰਿਆ, ਤੂੰ ਸਰੀਰਕ ਤੌਰ ਤੇ ਗੁਰੂ ਨਾਲ ਚਾਰ ਕਦਮ ਤੁਰ, ਤੇ ਜਿੱਦਣ ਤੇਰੀ ਜਿੰਦ ਸਰੀਰ ਚੋਂ ਨਿਕਲੇਗੀ, ਸੱਚ ਜਾਣੀ ਗੁਰੂ ਤੇਰੀ ਜਿੰਦ ਦੇ ਨਾਲ ਤੁਰੇਗਾ। ਤੁਰਨ ਦੇ ਕੋਈ ਅਰਥ ਨੇ, ਅਸੀਂ ਸਬਜੈਕਟ ਵਿਚਾਰਾਂਗੇ, ਰਹੋ ਵਿਚਾਰ। ਹਜ਼ੂਰ ਨੇ ਕਿਹਾ ਜਿਨ੍ਹਾਂ ਨੇ ਨਾਮ ਜਪਿਆ ਉਥੇ ਪਹੁੰਚ ਗਏ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਅਭੇਦ ਹੋ ਗਏ ਨਾ ਗੁਰੂ ਜੀ ਨੇ ਬਾਣੀ ਚ। ਰਵਿਦਾਸ ਜੀ ਨੇ ਕਿਹਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਬਾਣੀ ਉਹਨਾਂ ਅੰਦਰ ਆਈ ਜਿਹੜੇ ਇੱਕ ਹੋ ਗਏ। ਕਨਕ ਕਟਕ ਜਲ ਤਰੰਗ ਜੈਸਾ, ਕਹਿੰਦੇ ਨੇ ਬਸ ਐਵੇਂ ਲੋਕਾਂ ਨੂੰ ਭੁਲੇਖਾ ਹੈ ਕਿ ਮੈਂ ਚਮੜੇ ਦਾ ਕੰਮ ਕਰਨਾ ਵਾ। ਕਹਿਣ ਲੱਗੇ ਤੂੰ ਸੋਨਾ ਤੇ ਮੈਂ ਸੋਨੇ ਚੋਂ ਬਣਿਆ ਗਹਿਣਾ ਸੀ, ਦੋਵੇਂ ਏਕਾਂ ਲੋਕਾਂ ਨੂੰ ਪਹਿਚਾਣ ਕੋਈ। ਤੋਹੀ ਮੋਹੀ ਮੋਹੀ ਤੋਈ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜਿਵੇਂ ਪਾਣੀ ਔਰ ਪਾਣੀ ਦੀਆਂ ਲਹਿਰਾਂ। ਭਗਤ ਇਹ ਦੂਸਰੇ ਨਹੀਂ ਕਹੇ, ਆਪਾਂ ਕਹਾਂਗੇ ਕਿਸੇ ਦੂਜੇ ਨੇ ਉਹਨਾਂ ਬਾਰੇ ਕਿਹਾ। ਮੈਂ ਸ਼ਬਦ ਉਹ ਲਏ ਨੇ ਜਿਹੜੇ ਖੁਦ ਉਹਨਾਂ ਮੰਨੇ, ਇਹ ਅਵਸਥਾ ਹੈ। ਭਗਤ ਨਾਮਦੇਵ ਜੀ ਨੂੰ ਪੁੱਛੋ, ਕਹਿਣ ਲੱਗੇ ਕਿ ਪਰਮਾਤਮਾ ਨੇ ਇੱਕ ਕਿਰਪਾ ਕਰ ਦਿੱਤੀ ਕਿ ਨਿੰਦਕ ਬੰਦੇ ਨੂੰ ਖੇਦ ਹੋਇਆ ਜਿਨ੍ਹਾਂ ਨਿੰਦਿਆ ਕੀਤੀ, ਸਗਲ ਕਲੇਸ਼ ਨਿੰਦਕ ਪਿਆ ਖੇਦ, ਨਾਮੇ ਨਾਰਾਇਣ ਨਾਹੀ ਭੇਦ। ਇੱਥੋਂ ਤੱਕ ਨਾਮ ਜਪ ਜਪ ਕੇ ਇੱਕ ਬਾਣੀ ਚ ਬਚਨ ਆਉਂਦਾ, ਮੈਂ ਸਿਰਫ ਬਾਣੀ ਦੀ ਤਰਤੀਬ ਤੇ ਗੁਰੂ ਗ੍ਰੰਥ ਸਾਹਿਬ ਵਿਚ ਰਹਿਣਾ ਚਾਹੁੰਦਾ ਤੇ ਸੱਚ ਜਾਣੋ ਜੇ ਬਾਣੀ ਚ ਰਹੋਗੇ ਤੱਤੀ ਵਾਹ ਕਦੀ ਨੀ ਲੱਗੇਗੀ, ਬਾਣੀ ਚੋਂ ਨਿਕਲ ਜਾਓਗੇ ਤੇ ਬਾਂਹ ਕਿੰਨੇ ਪਕੜਨੀ ਹੈ। ਭਗਤ ਸਾਹਿਬ ਨੇ ਇੱਕ ਬਚਨ ਕਿਹਾ, ਅਸੀਂ ਸਾਰੇ ਕਹਿੰਦੇ ਹਾਂ ਕਿ ਗੁਰੂ ਮੇਰੇ ਹਿਰਦੇ ਚ ਵਸ ਜਾ, ਪੜ੍ਹਨੇ ਆ ਨਾ, ਦਾਸ ਤੇਰੇ ਕੀ ਬੇਨਤੀ ਰਿਦ ਕਰ ਬਰਗਾਸ, ਅਸੀਂ ਪੜ੍ਹਨੇ ਆ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧ ਨੂੰ ਮੰਗੈ ਦਾਨ। ਪਰਮਾਤਮਾ ਹਿਰਦੇ ਚ ਵਸ, ਤੇ ਸ਼ਬਦ ਕਹਿੰਦੇ ਆ ਕਿ ਇਸ ਬੰਦੇ ਦੇ ਅੰਦਰ ਪਰਮਾਤਮਾ ਵਸਿਆ, ਪਰ ਜਿਹੜੇ ਨਾਮ ਜਪ ਕੇ ਪਰਮਾਤਮਾ ਤੱਕ ਪਹੁੰਚ ਗਏ, ਗੁਰੂ ਗ੍ਰੰਥ ਸਾਹਿਬ ਚ ਰੱਬ ਨੇ ਵੀ ਕਹਿ ਦਿੱਤਾ ਲੋਗੋ, ਲੋਕ ਕਹਿੰਦੇ ਨੇ ਮੈਨੂੰ ਕਿ ਮੈਂ ਇਹਨਾਂ ਦੇ ਹਿਰਦਿਆਂ ਵਿੱਚ ਵਸ ਜਾ, ਕਹਿਣ ਲੱਗੇ ਸੱਚ ਜਾਣੋ ਨਾਮ ਜਪਣ ਵਾਲਾ ਭਗਤ ਤਾਂ ਮੇਰੇ ਹਿਰਦੇ ਵਿੱਚ ਵਸ ਗਿਆ। ਇਹ ਸ਼ਬਦ ਆਉਂਦਾ ਏਕ ਭਗਤ ਮੇਰਾ ਹਿਰਦੈ ਬਸ ਹੈ। ਏਕ ਭਗਤ ਦਾ ਅਰਥ ਹੈ ਇੱਕ ਰੱਬ ਤੇ ਭਰੋਸਾ ਕਰਨ ਵਾਲਾ ਭਗਤ ਮੇਰੇ ਹਿਰਦੇ ਚ ਵਸ ਗਿਆ। ਏਕ ਭਗਤ ਮੇਰੇ ਹਿਰਦੈ ਬਸ ਹੈ, ਨਾਮੇ ਦੇਖ ਨਾਰਾਇਣ ਹੱਸੈ, ਤੇ ਨਾਮਦੇਵ ਜੀ ਦਾ ਸ਼ਬਦ ਹੈ, ਨਾਮਦੇਵ ਨੂੰ ਵੇਖ ਕੇ ਪਰਮਾਤਮਾ ਹੱਸਦਾ। ਪਿਆਰਿਓ ਜਿਨ੍ਹਾਂ ਨਾਮ ਜਪਿਆ ਉਹ ਨਾਮੀ ਤੱਕ ਅਭੇਦ ਹੋਏ, ਜਦੋਂ ਉਹਨਾਂ ਦੀ ਸੁਰਤ ਪਰਮਾਤਮਾ ਦੇ ਦੇਸ਼ ਚ ਪਹੁੰਚੀ, ਆਤਮਕ ਮੰਡਲਾਂ ਦੇ ਉਡਾਰੀ ਮਾਰਨ ਵਾਲੇ ਮਹਾਂਪੁਰਖ ਪਿਆਰਿਓ ਜਦੋਂ ਰੱਬ ਤੱਕ ਗਏ, ਫਿਰ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਗਿਆਨ ਦਾ ਚਾਨਣ ਹੋਇਆ, ਜਿਹਨੂੰ ਅਸੀਂ ਧੁਰ ਕੀ ਬਾਣੀ ਕਹਿੰਦੇ। ਉਹ ਜਦੋਂ ਚਾਨਣ ਉਹਨਾਂ ਦੇ ਹਿਰਦੇ ਵਿੱਚ ਹੋਇਆ, ਫਿਰ ਜਿਹੜੇ ਅੱਖਰ ਉਹਨਾਂ ਨੂੰ ਆਉਂਦੇ ਸਨ ਉਸ ਚਾਨਣ ਨੂੰ ਅੱਖਰਾਂ ਰਹੀ ਉਹ ਬਿਆਨ ਕਰ ਗਏ। ਪਰ ਫਰਕ ਹੈ ਥੋੜਾ ਜਿਹਾ। ਆਮ ਤੌਰ ਤੇ ਲੈਂਪ ਬਲੇ, ਆ ਲਾਈਟ ਬਲ ਰਹੀ ਹੈ, ਤੇ ਮੈਂ ਕਹਾਂਗਾ ਲਾਈਟ ਵਿੱਚ ਚਾਨਣ ਹੈ, ਲਾਈਟ ਦਾ ਨਾਮ ਦਿੱਤਾ ਜਾਏ। ਜੇ ਕਾਗਜ਼ ਉੱਤੇ ਦੀਵਾ ਲਿਖ ਦਿਓ ਪਰ ਦੀਵਾ ਦੀਵਾ ਕਹਿ ਕੇ ਕਦੀ ਚਾਨਣ ਨਹੀਂ ਆਉਂਦਾ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਚਾਨਣ ਪਿਆ, ਜਿਹੜੇ ਸ਼ਬਦ ਉਹਨਾਂ ਨੇ ਚਾਨਣ ਨੂੰ ਵੇਖ ਕੇ ਉਚਾਰਨ ਕੀਤੇ, ਸੱਚ ਜਾਣੋ ਉਹ ਚਾਨਣ ਉਹਨਾਂ ਸ਼ਬਦਾਂ ਵਿੱਚ ਟਿਕ ਗਿਆ, ਤੇ ਜਿਹੜਾ ਸ਼ਬਦ ਨਾਲ ਜੁੜਦਾ ਉਹਦੇ ਅੰਦਰ ਚਾਨਣ ਆ ਜਾਂਦਾ। ਬੇਨਤੀ ਸਮਝੇ, ਦੀਵਾ ਸ਼ਬਦ ਕਹਿ ਦਿਆਂਗੇ, ਦੀਵਾ ਦੇਖ ਕੇ ਆਇਆ ਤੇ ਕਹਾਂਗਾ ਦੀਵੇ ਵਿੱਚ ਚਾਨਣ, ਪਰ ਲਿਖਣ ਨਾਲ ਜੇ ਕੋਈ ਅਗਾਂ ਪੜ੍ਹੇ ਦੀਵਾ ਤੇ ਅੰਦਰ ਚਾਨਣ ਨਹੀਂ ਹੋਵੇਗਾ ਬਾਲਣ ਤੋਂ ਬਿਨਾਂ। ਪਰ ਇਹ ਬਾਣੀ ਵਿੱਚ ਉਹਨਾਂ ਦਾ ਚਾਨਣ ਹੈ, ਤੇ ਜਦੋਂ ਕੋਈ ਬਾਣੀ ਦੇ ਅੱਖਰ ਪੜੇਗਾ ਉਹਦੇ ਅੰਦਰ ਦਾ ਹਨੇਰਾ ਚਲਾ ਜਾਏਗਾ, ਉਹ ਚਾਨਣ ਇਹਦੇ ਵਿੱਚ ਸਮਾ ਗਿਆ। ਕਬੀਰ ਸਾਹਿਬ ਅੰਦਰ ਬਾਣੀ ਆਈ, ਪਰ ਜਦੋਂ ਉਹਨਾਂ ਨੇ ਬਾਣੀ ਉਚਾਰਨ ਕੀਤੀ ਲੋਕਾਂ ਮਜ਼ਾਕ ਉਡਾਇਆ। ਸੱਚ ਹੈ ਉਹ ਇਸ ਕਰਕੇ ਕਿ ਬਨਾਰਸ ਵਿੱਚ ਰਹਿੰਦੇ ਸਨ ਉੱਚੀ ਜਾਤ ਦੇ ਬ੍ਰਾਹਮਣ। ਜਦੋਂ ਕਬੀਰ ਨੇ ਕਿਹਾ ਲੋਕੋ ਆਓ ਮੈਂ ਪਰਮਾਤਮਾ ਦੀ ਸਿਫਤ ਸੁਣਾਵਾਂ, ਮੇਰੇ ਅੰਦਰ ਪਰਮਾਤਮਾ ਆ ਗਿਆ, ਬਾਣੀ ਆ ਗਈ, ਤੇ ਲੋਕਾਂ ਨੇ ਕਿਹਾ ਕੱਪੜੇ ਬੁਣ ਵਾਲਿਆ ਆ ਤੁਕਬੰਦੀ ਕਰ ਕਰਕੇ ਗਾਣੇ ਲਿਖ ਕੇ ਲੋਕਾਂ ਨੂੰ ਸੁਣਾਉਂਦਾ। ਉਸ ਮਹਾਂਪੁਰਖ ਨੇ ਬਾਣੀ ਕਿਵੇਂ ਆਉਂਦੀ ਏ, ਇੱਕ ਸ਼ਬਦ ਉਚਾਰਨ ਕੀਤਾ, ਅਖਰੀ ਅਰਥ ਮੈਂ ਸੰਖੇਪ ਜਿਹਾ ਕਰਾਂਗਾ, ਡਿਟੇਲ ਚ ਨਹੀਂ। ਉਹ ਸ਼ਬਦ ਹੈ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ। ਪਹਿਲੀ ਤੁਕ ਏਕ ਜੋਤ ਏਕਾ ਮਿਲੀ, ਏਕ ਜੋਤ ਦਾ ਅਰਥ ਹੈ ਆਤਮਾ, ਨਾਮ ਜਪਣ ਵਾਲਾ ਰਸੀਆਂ, ਏਕਾ ਮਿਲੀ ਦਾ ਅਰਥ ਹੈ ਇੱਕ ਓੰਕਾਰ ਵਿੱਚ ਮਿਲ ਗਿਆ। ਕਿੰਬਾ ਹੋਏ, ਕਿੰਬਾ ਦਾ ਅਰਥ ਹੈ ਕੀ ਉਸ ਮਿਲੀ ਕੋਈ ਜੋਤ ਨੂੰ ਵੱਖ ਕੀਤਾ ਜਾ ਸਕਦਾ, ਪ੍ਰਸ਼ਨ। ਏਕ ਜੋਤ ਏਕਾ ਮਿਲੀ ਕਿੰਬਾ ਹੋਏ, ਤੇ ਅਗਲਾ ਸ਼ਬਦ ਹੈ ਮਹੋਏ। ਮਹੋਏ ਦਾ ਅਰਥ ਹੈ ਨਹੀਂ, ਜਿਹੜੇ ਮਿਲ ਜਾਂਦੇ ਨੇ ਉਹ ਵੱਖ ਨਹੀਂ ਹੋ ਸਕਦੇ। ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਖੋਏ, ਜਿਤ ਘੱਟ ਨਾਮ ਨਾ ਉਪਜੈ ਫੂਟ ਮਾਰੈ ਜਨ ਸੋਏ। ਵਾਹਿਗੁਰੂ ਕਹਿਣ ਲੱਗੇ ਜਿਸ ਬੰਦੇ ਨੇ ਤਨ ਲੈ ਲਿਆ ਪਰਮਾਤਮਾ ਤੋਂ ਪਰ ਅੰਦਰ ਨਾਮ ਨਹੀਂ ਪੈਦਾ ਹੋਇਆ, ਕਹਿਣ ਲੱਗੇ ਜਿਵੇਂ ਫਲ ਦੀ ਚਮੜੀ, ਫਲ ਦੇ ਛਿਲਕੇ ਫੁੱਟ ਜਾਂਦੇ ਨੇ, ਤੇਰਾ ਤਨ ਫੁੱਟ ਕਿਉਂ ਨਾ ਗਿਆ, ਸਭ ਕੁਝ ਲੈ ਕੇ ਤੂੰ ਨਾਮ ਨਹੀਂ ਜਪਿਆ, ਫੂਟ ਮਾਰੈ ਜਨ ਸੋਏ। ਪੁੱਛਿਆ ਕਬੀਰ ਸਾਹਿਬ ਇਹ ਏਕ ਜੋਤ ਕਿਵੇਂ ਮਿਲ ਗਈ, ਉਹ ਕਹਿਣ ਲੱਗੇ ਸਾਵਲ ਸੁੰਦਰ ਰਾਮਈਆ, ਸੋਹਣੇ ਪਰਮਾਤਮਾ ਮੇਰਾ ਮਨ ਲਾਗਾ, ਤੋਹੇ ਮੇਰਾ ਮਨ ਤੇਰੇ ਨਾਲ ਲੱਗ ਗਿਆ। ਲੱਗਾ ਤਾਂ ਸਾਰਿਆਂ ਦਾ ਮਨ ਏ ਪਿਆਰਿਓ, ਕਿਤੇ ਨਾ ਕਿਸੇ ਪਾਸੇ, ਕਿਸੇ ਦਾ ਇਸ਼ਕ ਮਜਾਜੀ ਚ ਲੱਗਾ ਹੈ, ਕਿਸੇ ਦਾ ਇਸ਼ਕ ਹਕੀਕੀ ਚ ਲੱਗਾ ਹੈ, ਕਿਸੇ ਦਾ ਸੰਸਾਰ ਵਿੱਚ ਲੱਗਾ ਹੈ, ਕਿਸੇ ਦਾ ਨਿਰੰਕਾਰ ਵੱਲ ਲੱਗਾ ਹੈ। ਪਰ ਸਭ ਤੋਂ ਉੱਤਮ ਲੱਗਣਾ ਹੈ ਲਾਗਣਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਨ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਅਗਲਾ ਤੁਕ, ਸਾਧ ਮਿਲੇ ਜਿੰਨੀ ਦੇਰ ਤੱਕ ਗੁਰੂ ਨਹੀਂ ਮਿਲਦਾ। ਸਮਰੱਥ ਗੁਰੂ ਮਿਲਿਆ ਸਿੱਧ ਪਾਈਏ ਗੁਰੂ ਦੀ ਕਿਰਪਾ ਨਾਲ ਹੀ ਸਫਲਤਾ ਮਿਲੇਗੀ। ਸਾਧ ਮਿਲੇ ਸਿੱਧ ਪਾਈਏ ਕੇ ਇਹ ਜੋਗ ਕੇ ਭੋਗ, ਜਿਨ੍ਹਾਂ ਨੂੰ ਗੁਰੂ ਮਿਲ ਗਿਆ ਉਹਨਾਂ ਸਾਹਮਣੇ ਜੋਗੀਆਂ ਵਾਲੀਆਂ ਆਸਣ ਕੀ ਤੇ ਭੋਗੀਆਂ ਵਾਲੇ ਭੋਗ ਕੀ। ਕੇ ਜੋਗ ਕੇ ਭੋਗ ਦੋਵੇਂ ਮਿਲ ਕਾਰਜ ਉਪਜੈ, ਕਾਰਜ ਉਪਜੈ ਬਾਣੀ ਕਿਵੇਂ ਆਉਂਦੀ ਹੈ। ਦੋਵੇਂ ਮਿਲ ਸ਼ਬਦ ਤੇ ਸੁਰਤ, ਨਾਮ ਤੇ ਨਾਮ ਵੀ ਜੁੜੀ ਕੋਈ ਰੂਹ। ਦੋਵੇਂ ਮਿਲ ਕਾਰਜ ਉਪਜੈ ਰਾਮ ਨਾਮ ਸੰਯੋਗ। ਅਗਲਾ ਬਚਨ ਉਹਨਾਂ ਕਿਹਾ, ਕਹਿਣ ਲੱਗੇ ਜਦੋਂ ਨਾਮ ਨਾਲ ਜੁੜੇ ਇੱਕ ਦਿਨ ਅੰਦਰ ਇੱਕੋ ਦਮ ਪ੍ਰਕਾਸ਼ ਹੋਇਆ ਤੇ ਕੱਪੜੇ ਬੁਣ ਵਾਲਾ ਉੱਚੀ ਉੱਚੀ ਗਾਉਣ ਲੱਗਾ ਬਾਣੀ ਨੂੰ ਤੇ ਲੋਕਾਂ ਮਜ਼ਾਕ ਉਡਾਇਆ। ਉਹਨਾਂ ਫਿਰ ਸ਼ਬਦ ਕਿਹਾ, ਲੋਕ ਜਾਣੇ ਇਹੋ ਗੀਤ ਹੈ। ਪਰ ਆਹ ਪਹਿਲੀਆਂ ਤੁਕਾਂ